ಸಂಸ್ಕೃತಂ ಸತೀರ್ಥಯಂಬು ಫಲಚಾರ ಭಕ್ಷಣಂ ಉಮಾಸುತಂ ಶೋಕೋ ವಿನಾಶಕಾರಕಂ ನಮಾಮಿ ವಿಘ್ನೇಶ್ವರ ಪಾದ ಪಂಕಜಂ ವಿಘ್ನೇಶ್ವರಾಯ ವರದಾಯ ಸುರಪ್ರಿಯಾಯ ಲಂಬೋದರಾಯ ಸಕಲಾಯ ಚ ಜಗತೇತಾಯ ನಾಗಾನನಾಯ ಸುರತಿಯಜ್ಞ ವಿಭೂಷಿತಾಯ ಗೌರೀಸುತಾಯ ಗಣನಾಥ ನಮೋ ನಮಸ್ತೆ. ಅವ ಶಂಕಾವಾದಿ ಶಂಕಾ ಕರಿ ಆಪಾಂ ਕੀ ਕਰ ਰਹੇ ਹਾਂ? ਬ੍ਰਹਮ ਘੱਟ ਟਸਤ ਲਕਸ਼ਣ ਜਿਹੜਾ ਹੈ ਉਹ ਦੱਸ ਰਹੇ ਹੋ, ਹੈ ਨਾ? ਅਬ ਸ਼ੰਕਾਵਾਦੀ ਸ਼ੰਕਾ ਹੀ ਕਰੇਗਾ. ਏਕ ਹੀ ਬ੍ਰਹਮ ਕੋ ਜਗਤ ਕਾ ਉਪਾਦਾਨਪਣਾ ਤਥਾ ਕਰਤਾਪਣਾ ਸੰਭਵਤਾ ਨਹੀਂ. ਉਹ ਕਹਿ ਰਿਹਾ ਬ੍ਰਹਮ ਇੱਕ ਹੈ, ਤੁਸੀਂ ਉਹਨੂੰ ਕੀ ਕਹਿ ਰਹੇ ਜੇ? ਉਪਾਦਾਨ ਵੀ ਉਹੀ ਹੈ ਔਰ ਨਿਮਿੱਤ ਕਾਰਨ ਵੀ, ਉਪਾਦਾਨ ਕਾਰਨ ਵੀ ਉਹੀ ਹੈ, ਨਿਮਿੱਤ ਕਾਰਨ ਵੀ ਉਹੀ ਹੈ. ਠੀਕ ਹੈ, ਇਹ ਗੱਲ ਤੁਹਾਡੀ ਬਣਦੀ ਨਹੀਂ ਹੈ. ਕਾਹੇ ਤੇ ਕਿਉਂ ਨਹੀਂ ਬਣਦੀ? ਲੋਕ ਵਿਸ਼ੇ ਐਸਾ ਦੇਖਣੇ ਮੈਂ ਆਵਤਾ ਨਹੀਂ ਹੁੰਦਾ. ਲੋਕ ਇਹ ਸੰਸਾਰ ਦੇ ਵਿੱਚ ਐਸਾ ਦੇਖਣ ਚਾਹੁੰਦਾ ਵੀ ਜਿਹੜਾ ਉਪਾਦਾਨ ਕਾਰਨ ਹੋਏ ਉਹੀ ਨਿਮਿੱਤ ਹੋਵੇ. ਐਸਾ ਤਾਂ ਕੋਈ ਹੈ ਨਹੀਂ ਦ੍ਰਿਸ਼ਟਾਂਤ, ਹੈ ਨਾ? ਜੈਸੇ ਘੱਟ ਕਾ ਕਰਤਾ ਜੋ ਕੁਲਾਲ ਹੈ ਸੋ ਤਾਂ ਘੱਟ ਕਾ ਉਪਾਦਾਨ ਕਾਰਨ ਹੋਤਾ ਨਹੀਂ ਹੁੰਦਾ. ਘੜੇ ਦਾ ਜਿਹੜਾ ਕਰਤਾ ਕੌਣ ਹੈ? ਘੁਮਿਆਰ ਨਿਮਿੱਤ ਕਾਰਨ, ਉਹ ਥੋੜੀ ਉਪਾਦਾਨ ਕਾਰਨ ਹੋ ਜਾਏਗਾ. ਉਪਾਦਾਨ ਕਾਰਨ ਤਾਂ ਮਿੱਟੀ ਹੋਊਗੀ. ਵੀ ਘੁਮਿਆਰ ਜਿਹੜਾ ਉਹ ਤੇ ਕਰਤਾ ਤੇ ਹੋ ਗਿਆ, ਘੜੇ ਦਾ ਉਹ ਮਿੱਟੀ ਥੋੜੀ ਬਣ ਜਾਏਗਾ ਘੁਮਿਆਰ. ਠੀਕ ਹੈ, ਤਾਂ ਘੱਟ ਕਾ ਉਪਾਦਾਨ ਕਾਰਨ ਹੋਤਾ ਨਹੀਂ ਔਰ ਤਾਂ ਘੱਟ ਕਾ ਉਪਾਦਾਨ ਕਾਰਨ ਜੋ ਮ੍ਰਿਤ ਪਿੰਡ ਹੈ ਸੋ ਤਾਂ ਘੱਟ ਕਾ ਕਰਤਾ ਹੋਤਾ ਨਹੀਂ. ਦੋਨੇ ਉਹਨੇ ਕਰ ਲਏ. ਕਹਿੰਦਾ ਜਿਹੜਾ ਘੁਮਿਆਰ ਹੈ ਉਹ ਤਾਂ ਉਪਾਦਾਨ ਕਾਰਨ ਨਹੀਂ ਬਣ ਸਕਦਾ ਔਰ ਉਪਾਦਾਨ ਕਾਰਨ ਹੈ ਮਿੱਟੀ, ਉਹ ਨਿਮਿੱਤ ਕਾਰਨ ਨਹੀਂ ਬਣ ਸਕਦੀ. ਠੀਕ ਹੈ ਨਾ? ਕਿੰਤੂ ਹਾਂਜੀ, ਬਸ ਉਹੀ ਆ, ਉੱਥੇ ਹੀ ਆਉਣਾ ਆਪਾਂ, ਉਹੀ ਦੱਸਣ ਡੇ, ਕੱਲ ਇਹੀ ਚੱਲਿਆ ਕੰਮ. ਕਿੰਤੂ ਜੋ ਮ੍ਰਿਤ ਪਿੰਡ ਹੈ ਤਾਂ ਘਟਕਾ ਉਪਾਦਾਨ ਕਾਰਨ ਹੀ ਹੋਵੇ ਹੈ. ਉਹਦਾ ਮਿੱਟੀ ਜਿਹੜੀ ਹੈ ਉਹ ਤੇ ਘਟਕਾ ਕੀ ਹੋ ਗਈ? ਉਪਾਦਾਨ ਕਾਰਨ. ਔਰ ਸੋ ਕੁਲਾਲ ਤਾਂ ਘਟਕਾ ਕਰਤਾ ਹੋਵੇ ਹੈ, ਕਰਤਾ ਮੈਨੇ ਨਿਮਿਤ ਕਾਰਨ. ਠੀਕ ਹੈ, ਇਸ ਪ੍ਰਕਾਰ ਘਟਾਦਿਕ ਕਾਰਿਓ ਵਿਸ਼ੇ ਉਪਾਦਾਨ ਕਾਰਨ ਕਾ ਤਥਾ ਕਰਤਾ ਕਾ ਭੇਦ ਹੀ ਦੇਖਣੇ ਵਿਸ਼ੇ ਆਵੇ ਹੈ ਔਰ ਦ੍ਰਿਸ਼ਟ ਅਰਥ ਕੇ ਅਨੁਸਾਰ ਹੀ ਅਦ੍ਰਿਸ਼ਟ ਦ੍ਰਿਸ਼ਟ ਅਰਥ ਕੇ ਅਨੁਸਾਰ ਹੀ ਅਦ੍ਰਿਸ਼ਟ ਅਰਥ ਕੀ ਕਲਪਨਾ ਹੋਵੇ ਹੈ. ਦ੍ਰਿਸ਼ਟ ਮੈਨੇ ਦੇਖਣੇ ਵਾਲਾ, ਜਿਹੜਾ ਜਦੋਂ ਅਨੁਮਾਨ ਲਗਾਏਗਾ ਤਾਂ ਉਹਦੇ ਵਰਗਾ ਹੀ ਲਗਾਏਗਾ. ਅਦ੍ਰਿਸ਼ਟ ਮੈਨੇ ਜਿਹੜਾ ਨਹੀਂ ਦੇਖਿਆ. ਠੀਕ ਹੈ, ਪ੍ਰਧਾਨ ਜੀ, ਦ੍ਰਿਸ਼ਟ ਅਰਥ ਤੇ ਵਿਰੁੱਧ ਅਦ੍ਰਿਸ਼ਟ ਅਰਥ ਕੀ ਕਲਪਨਾ ਹੋਵੇ ਨਹੀਂ. ਔਰ ਏਕ ਹੀ ਬ੍ਰਹਮ ਕੋ ਜਗਤ ਕਾ ਉਪਾਦਾਨ ਤਥਾ ਕਰਤਾ ਮਾਨਣਾ ਜਹ ਵੀ ਅਦ੍ਰਿਸ਼ਟ ਅਰਥ ਕੀ ਕਲਪਨਾ ਹੈ ਸੋ ਦ੍ਰਿਸ਼ਟ ਅਰਥ ਤੇ ਭਿੰਨ ਕੈਸੇ ਸੰਭਵੇਗੀ? ਕਿੰਤੂ ਨਹੀਂ ਸੰਭਵੇਗੀ ਜਾਂ ਤੇ ਦ੍ਰਿਸ਼ਟੀ ਵਿਰੋਧ ਤੇ ਏਕ ਹੀ ਬ੍ਰਹਮ ਕੋ ਜਗਤ ਕਾ ਉਪਾਦਾਨ ਤਥਾ ਕਰਤਾ ਮਾਨਣਾ ਅਸੰਗਤ ਹੈ. ਕਿੰਤੂ ਈਸ਼ਵਰ ਕੋ ਤੋ ਕਰ ਜਗਤ ਕਾ ਕਰਤਾ ਮਾਨਿਆ ਚਾਹੀਏ ਔਰ ਤਾਂ ਈਸ਼ਵਰ ਤੇ ਭਿੰਨ ਪਰਮਾਣੂ ਆਦਿ ਕੋ ਕੂ ਤਾਂ ਜਗਤ ਕਾ ਉਪਾਦਾਨ ਕਾਰਨ ਮਾਨਣਾ ਚਾਹੀਏ. ਇਸ ਅਰਥ ਵਿਸ਼ੇ ਕੀ ਕਹਿ ਰਹੇ ਹੋ? ਉਪਾਦਾਨ ਕਾਰਨ,
ਹਾਂ,
ਕਰਤਾ ਨਿਮਿੱਤ ਕਾਰਨ. ਠੀਕ ਹੈ,
ਅਲੱਗ ਅਲੱਗ ਮੰਨੋ,
ਹਾਂ ਇਹ ਕਹਿ ਰਹੇ ਹੋ. ਕਿੰਤੂ ਘਟਕਾਰੀ ਵਿਸ਼ੇ ਔਰ ਤਾਂ ਈਸ਼ਵਰ ਤੇ ਭਿੰਨ ਪ੍ਰਮਾਣੂ ਆਦਿ ਕੋ ਕੂ ਜਗਤ ਤਾਂ ਜਗਤ ਕਾ ਉਪਾਦਾਨ ਕਾਰਨ ਮੰਨਣਾ ਚਾਹੀਏ. ਉਪਾਦਾਨ ਕਾਰਨ ਮੰਨਣਾ ਚਾਹੀਏ. ਇਹ ਕਿਉਂ ਮੰਨਦਾ ਹੈ? ਨਿਆਇਕ ਵਾਲੇ ਮੰਨਦੇ ਉਹ ਪ੍ਰਮਾਣੂਆਂ ਨੂੰ ਉਪਾਦਾਨ, ਜੈਸੇ ਆ ਚਲੋ ਆ ਗਏ ਆਏ ਗਏ. ਇਸ ਅਰਥ ਵਿਸ਼ੇ ਸੋ ਦ੍ਰਿਸ਼ਟ ਵਿਰੋਧ ਹੋਵੇ ਨਹੀਂ, ਕਿੰਤੂ ਘਟ ਆਦਿ ਕਾਰਿਓ ਵਿਸ਼ੇ ਸੋ ਉਪਾਦਾਨ ਕਰਤਾ ਕਾ ਭੇਦ ਸਰਵਲੋਕ ਕੋ ਪ੍ਰਸਿੱਧ ਹੀ ਹੈ. ਠੀਕ ਹੈ ਨਾ? जा कारण ते जह अनुमान सिद्ध भया। इदम जगत आगे की है भिन्न निमित्त कारण के भेद वाला है ना, छुटकी लेना। इदम जगत अभिन्न निमित्त उपादान कारण का उपादानकम कार्यत्वात् घटादिवत्। की कह रहे ना ना, ये अनुमान लगा रहे। इदम जगत, इदम जगत ये जड़ा संसार है, इदम जगत मैंने ये जो संसार है अकी है भिन्न निमित्त उपादान कम, वो की कह रहे अभिन्न, ये की कह रहा है या ना, ऐसा अनुमान लगाओ इदम जगत ये जो संसार है भिन्न निमित्त उपादान कम कार्यत्वाद घटाधिवत, ये जो संसार है ये भिन्न निमित्त उपादान कारण वाला है, मतलब निमित्त कारण अलग है उपादान कारण अलग है, ठीक है। क्यों कारी होने से कार्यत्वाद है ना, क्यों कारी होने से कैसे घटाधिवत, ये दृष्टांत हो गया। जैसे कड़ा है, कड़े का निमित्त कारण अलग है उपादान कारण अलग है, ऐसे ये संसार है इसका उपादान कारण अलग है निमित्त कारण अलग है, ऐसा अर्थ लगेगा। ये कौन कह रहा है, शंकावादी, ठीक है ना। जह जगत उपादान कारण के तथा कर्ता रूप निमित्त कारण के भेद वाला है, ठीक है ना। भेद वाला मैंने निमित्त कारण अलग है उपादान कारण अलग है, क्यों कारी होने से घटादि कारी की न्याय इति। किंवा जो तुम यह कहो, अभी शंकावादी फिर अपने तो ही शंका और कर रहा है, सिद्धांत इन कह रहे जे तू ऐसे कमे तो, ठीक है ना। जो तुम यह कहो ब्रह्म को जगत का अभिन्न अभिन्न निमित्त उपादान पना हम नहीं कल्पना करते, किंतु तदक्षत, यह श्रुति तदक्षत क्या बहुश्याम प्रजाए, यह श्रुति ही ता अर्थ को बोधन करे है। की कह रहे हैं तदक्षत, उन्हें इच्छा की थी कि बहुश्याम मैं बहुत हो जाऊं प्रजाए, प्रजा रूप च बहुत हो जाऊं। ते गुरु गुरु महाराज जी की कह रहे हैं गुरबाणी में पिता पसाओ एको एक वाओ, एक वाक्य बोलता की कहता संकल्प कर देता मैं बहुत हो जाऊं, वो बहुत हो गया भगवान ही सब रूप धारण कर लिया उसने, ऐसे ही ये है। तद अक्षत उसने इच्छा की थी क्या बहुश्याम प्रजाए, मैं प्रजा रूप से बहुत हो जाऊं, बोधन करे। सो जह तुम्हारा कहना भी संभवता नहीं, काहे थे पूर्व उक्त रीति से दृष्ट अर्थ के विरोध हुए ता सुरती का सो उक्त अर्थ संभवता नहीं। अंदा जैसे पहले दृष्टि का विरोध हो गया, केड़ा घड़े का निमित्त कारण अलग और उपादान कारण अलग, ऐसे जगत का भी निमित्त कारण अलग और उपादान कारण अलग, ईश्वर नहीं है ब्रह्म नहीं मानते। अंदा ऐसे ताड़ी जी सुरती है यदा भी विरोध होएगा, किंतु अन्य अर्थ ही संभव है, जानते ब्रह्म को जगत का अभिन्न निमित्त उपादान पना संभव नहीं। अब समाधान कर रहा, अब सिद्धांति बोलेगा, अब सिद्धांति बोलेगा क्या कह रहा है। तदक्षत बहुश्याम सो अकामयत बहुश्याम प्रजाए, प्रजाए ये दो सुरतियां देतियां उन्हें, दो सुरतियां का हवाला देता। की कह रहा है, अर्थ ये है कि सो परमात्मा देव मैं बहु रूप होऊं, वो जेड़ा परमात्मा है चाहे ब्रह्म कह लो चाहे जो भी कहना कह लो चाहे परमात्मा कह लो, उन्हें की कल्पना की थी, संकल्प की किता मैं बहुत रूप होऊं, जहां प्रकार का संकल्प करता भया और सो परमात्मा देव। दूसरी सुरति ये पहली होगी केड़ी, तदक्षत बहुश्याम सो अकामयत बहुश्याम प्रजायत। अब दूसरी दा अर्थ कर सो परमात्मा देव मैं बहुत रूप होई के उत्पन्न होऊं, मैं बहुत रूप हो करके उत्पन्न हूं जहां प्रकार की कामना करता भया, पहले जो संकल्प किया है दूसरे च इच्छा प्रकट की थी। जैसे कीता फसाओ एक 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 वाक्य बोलता मैं बहुत रूप हो जाऊं तो बहुत रूप हो गया। इस सुरति ने एक ही ब्रह्म को बहुत रूप होने की कामना कथन करी है, सा कामना चेतन का ही धर्म हो गया है। ਕਹਿੰਦਾ ਤੁਸੀਂ ਪ੍ਰਮਾਣੂ ਨੂੰ ਮੰਨ ਰਹੇ ਜੇ ਤੇ ਪ੍ਰਮਾਣੂ ਚੇਤਨ ਤੋਂ ਨਹੀਂ ਹੈ ਨਾ, ਜਿਹੜੀ ਇੱਛਾ ਕਿਹਦੇ ਵਿੱਚ ਆਏਗੀ, ਤੇ ਕੰਧ ਚ ਥੋੜੀ ਇੱਛਾ ਆ ਜਾਏਗੀ, ਉਹ ਤਾਂ ਚੇਤਨ ਚ ਹੀ ਆਊਗੀ, ਤੇ ਜਿਹੜੇ ਪ੍ਰਮਾਣੂ ਤੁਸੀਂ ਮੰਨ ਰਹੇ ਜੇ ਉਹ ਤਾਂ ਚੇਤਨ ਨਹੀਂ ਹੈ, ਉਹ ਤਾਂ ਜੜੀ ਹੈ, ਉਹਦੀ ਜੀ ਇੱਛਾ ਕਿੱਥੋਂ ਆ ਜਾਏਗੀ? ਫਿਰ ਉਹ ਫਿਰ ਨਿਮਿੱਤ ਕਾਰਨ ਉਪਾਦਾਨ ਕਾਰਨ ਨਹੀਂ ਹੋ ਸਕਦੇ, ਉਪਾਦਾਨ ਕਾਰਨ ਜਿਹੜੇ ਪ੍ਰਮਾਣੂ ਉਹ ਨਹੀਂ ਹੋ ਸਕਦੇ, ਠੀਕ ਹੈ ਨਾ। ਸਾ ਕਾਮਨਾ ਚੇਤਨ ਕਾ ਹੀ ਧਰਮ ਹੈ, ਜੜ ਕਾ ਧਰਮ ਹੋਵੇ ਨਹੀਂ, ਜਾਂਤੇ ਤਾਂ ਸੁਰਤੀ ਕੇ ਬਲ ਤੇ ਚੇਤਨ ਬ੍ਰਹਮ ਕੋ ਹੀ ਜਗਤ ਕਾ ਉਪਾਦਾਨਪਣਾ ਤਥਾ ਕਰਤਾਪਣਾ ਨਿਸ਼ਚੇ ਹੋਵੇ ਹੈ। ਔਰ ਤਾਂ ਤਾਤਪਰਯ ਕੇ ਨਿਸ਼ਚੇਕ ਜੇ ਉਪਕਰਮ ਸੰਹਾਰ ਆਦਿਕ ਛੱਠ ਲਿੰਗ ਹੈ, ਦੇਖੋ ਛੇ ਲਿੰਗ ਹੈ ਵੇਦ ਦੇ, ਉਪਕਰਮ ਉਪਸੰਹਾਰ, ਉਪਕਰਮ ਦਾ ਕਿਆ ਅਰਥ ਹੈ ਅੱਗੇ ਆਏਗਾ, ਥੋੜਾ ਜਿਹਾ ਤੁਹਾਨੂੰ ਦੱਸ ਦਿੰਦੇ ਜੋ ਕੀਤਾ ਉਹਨੇ ਸ਼ੁਰੂ। ਉਪਕਰਮ ਉਪਸੰਹਾਰ, ਜਿੱਥੋਂ ਪ੍ਰਸੰਗ ਸ਼ੁਰੂ ਕੀਤਾ ਹੋਵੇ ਜਿਹੜੇ ਵਿਸ਼ੇ ਨੂੰ ਲੈ ਕੇ ਜਦੋਂ ਸਮਾਪਤ ਕਰਨਾ ਹੈ ਤਾਂ ਫਿਰ ਉੱਥੋਂ ਹੀ ਕੀ ਹੁੰਦਾ, ਹੁਣ ਕਹਿੰਦੇ ਉਪਕਰਮ ਉਪਸੰਹਾਰ ਹੈ ਉਹ ਹੀ ਬਣਾ ਦੇਣਾ, ਠੀਕ ਹੈ। ਤਿੰਨ ਲਿੰਗੋ ਕਰਕੇ ਸਰਵ ਵੇਦਾਂਤ ਵਾਕਿਓ ਕਾ ਅਦਵਿਤੀਆ ਬ੍ਰਹਮ ਵਿਸ਼ੇ ਹੀ ਤਾਤਪਰ ਨਿਰਣੇ ਕਰਿਆ ਹੈ, ਜਾਂਤੇ ਤਾਂ ਉਕਤ ਅਨੁਮਾਨ ਕਰਕੇ ਤਾਂ ਸੁਰਤੀ ਅਰਥ ਕਾ ਬਾਦ ਹੋ ਸਕੇ ਨਹੀਂ, ਉਲਟਾ ਸੁਰਤੀ ਕੇ ਵਿਰੋਧ ਹੋਏ ਤੇ ਪ੍ਰਤਕਸ਼ ਅਨੁਮਾਨ ਆਦਿਕ ਪ੍ਰਮਾਣ ਵੀ ਅਭਾਸ ਰੂਪਤਾ ਕੂ ਪ੍ਰਾਪਤ ਹੋਵੇਗੇ ਹੋਵੇ ਹੈ। ਕੀ ਕਹਿ ਰਿਹਾ? ਕਹਿ ਰਿਹਾ ਜੇ ਤੁਸੀਂ ਇਹਨੂੰ ਨਹੀਂ ਮੰਨੋਗੇ ਨਾ ਤੇ ਫਿਰ ਜਿਹੜਾ ਤੁਹਾਡਾ ਪ੍ਰਮਾਣ ਆ ਉਹ ਵੀ ਅਭਾਸ ਰੂਪ ਹੋ ਜਾਏਗਾ, ਠੀਕ ਆ, ਤੇ ਸੁਰਤੀ ਤੇ ਹੋਏਗੀ। ਉਪਕਰਮ ਆਦਿਕ ਛੱਠ ਲਿੰਗੋ ਕਾ ਸਰੂਪ ਆਗੇ ਦੁਤੀਆ ਪ੍ਰਸ਼ੇਦ ਵਿਸ਼ੇ ਕਹੇਗੇ, ਦੂਸਰੇ ਪ੍ਰਸ਼ੇਦ ਵਿੱਚ ਕਹੇਗੇ, ਠੀਕ ਹੈ ਨਾ। ਕਿੰਬਾ ਤਾਂ ਵਾਦੀ ਨੇ ਜੋ ਪੂਰਵ ਕਿਹਾ ਥਾ, ਲੋਕ ਵਿਸ਼ੇ ਕਿਸੇ ਵੀ ਕਾਰਨ ਕੋ ਕਾਰਿਕਾ ਅਭਿੰਨ ਨਿਮਿੱਤ ਉਪਾਦਾਨਪਣਾ ਦੇਖੀ ਤਾਂ ਨਹੀਂ, ਜਾਂਤੇ ਜਗਤ ਕੇ ਉਪਾਦਾਨ ਕਾਰਨ ਕਾ ਤਥਾ ਨਿਮਿੱਤ ਕਾਰਨ ਕਾ ਵੇਦ ਹੀ ਅੰਗੀਕਾਰ ਕਰਿਆ ਚਾਹੀਏ। ਸੋ ਜੈ ਵਾਦੀ ਕਾ ਕਹਿਣਾ ਵੀ ਅਸੰਗਤ ਹੈ, ਕਾਹੇ ਤੇ ਉਹ ਕਹਿ ਰਿਹਾ ਸੀ ਨਾ ਲੋਕ ਲੋਕ ਇਸ ਸੰਸਾਰ ਦੇ ਲੋਕ ਮਨੇ ਸੰਸਾਰ ਦੇ ਵਿੱਚ ਨਹੀਂ ਦੇਖਿਆ ਜਾਂਦਾ ਵੀ ਜਿਹੜਾ ਨਿਮਿੱਤ ਕਾਰਨ ਹੋਵੇ ਉਹੀ ਉਪਾਦਾਨ ਕਾਰਨ ਹੋਵੇ, ਉਪਾਦਾਨ ਕਾਰਨ ਅਲੱਗ ਹੋਵੇਗਾ। ਜੈਸੇ ਘੜੇ ਦਾ ਦ੍ਰਿਸ਼ਟਾਂਤ ਦਿੱਤਾ ਸੀ, ਜੈਸੇ ਘੜਾ ਹੈ, ਘੜਾ ਦਾ ਮਿੱਟੀ ਕੀ ਹੋ ਗਈ ਘੜੇ ਦੀ? ਉਪਾਦਾਨ ਕਾਰਨ। ਔਰ ਘੁਮਿਆਰ ਹੋ ਗਿਆ ਨਿਮਿੱਤ ਕਾਰਨ। ਕਹਿੰਦੇ ਐਸੇ ਹੀ ਇਹ ਸੰਸਾਰ ਬਣਿਆ, ਇਹ ਜਿਹੜਾ ਸੰਸਾਰ ਹੈ ਈਸ਼ਵਰ ਦੇ ਇਹਦਾ ਕੀ ਹੋ ਗਿਆ? ਨਿਮਿੱਤ ਕਾਰਨ। ਔਰ ਪਰਮਾਣੂ ਜੇ ਹੋ ਗਏ ਉਹ ਹੋ ਗਏ ਉਪਾਦਾਨ ਕਾਰਨ। ਇਹ ਸ਼ੰਕਾਵਾਦੀ ਦੀ ਸ਼ੰਕਾ ਹੈ। ਅਬ ਉਹ ਕਹਿ ਰਿਹਾ ਵੀ ਐਸਾ ਤਾਂ ਦੇਖਣੇ ਚਾਹੁੰਦਾ ਨਹੀਂ ਵੀ ਜਿਹੜਾ ਨਿਮਿੱਤ ਕਾਰਨ ਹੋਏ ਉਹੀ ਉਪਾਦਾਨ ਕਾਰਨ ਬਣ ਜੇ, ਘੁਮਿਆਰ ਥੋੜੀ ਮਿੱਟੀ ਬਣ ਜਾਏਗਾ। ਅਬ ਉਹਦਾ ਸਮਾਧਾਨ ਕਰੇਂਗੇ, ਠੀਕ ਹੈ ਨਾ। ਕਾਹੇ ਤੇ ਲੋਕ ਵਿਸ਼ੇ ਵੀ ਦੇਖੋ ਕੀ ਕਹਿ ਰਿਹਾ ਹੈ, ਸੋ ਜਹਿ ਵਾਦੀ ਕਾ ਕਹਿਣਾ ਵੀ ਅਸੰਗਤ ਹੈ, ਜਿਹੜਾ ਉਹਨੇ ਕਿਹਾ ਸੀ ਵੀ ਨਿਮਿੱਤ ਕਾਰਨ ਔਰ ਉਪਾਦਾਨ ਕਾਰਨ ਇੱਕ ਨਹੀਂ ਹੋ ਸਕਦੇ, ਠੀਕ ਹੈ ਨਾ। ਕਹਿੰਦਾ ਉਹ ਵੀ ਅਸੰਗਤ ਹੈ। ਕਾਹੇ ਤੇ ਲੋਕ ਵਿਸ਼ੇ ਵੀ ਉਣਨਾ ਵੀ ਆਦਿਕ ਜੰਤੂ ਵਿਸ਼ੇ ਜੰਤੂ ਵਿਸ਼ੇ ਕੁ ਨਾ ਜੰਤੂ ਵਿਸ਼ੇਸ਼ ਕੁ ਹੋਣਾ ਚਾਹੀਏ ਥਾ ਨਾ। ਚਲੋ ਕੋਈ
ਨੀ,
ਵਿਸ਼ੇਸ਼ ਕੁ ਨਾ, ਹਾਂ ਹਾਂ ਵਿਸ਼ੇ ਕੁ ਜੰਤੂ ਵਿਸ਼ੇਸ਼ ਕੁ ਚਾਹੀਏ ਥਾ। ਚਲੋ ਕੋਈ ਨੀ, ਤੁਸੀਂ ਆ ਜੰਤੂ ਵਿਸ਼ੇਸ਼ ਸਮਝ ਲੈਣਾ। ਕਾਹੇ ਤੇ ਲੋਕ ਵਿਸ਼ੇ ਵੀ ਉਣਨਾ ਵੀ ਆਦਿਕ ਜੰਤੂ ਵਿਸ਼ੇਸ਼ ਕੁ ਸਵਰਚਿਤ ਤੰਤੂ ਰੂਪ ਕਾਰਯ ਕੇ ਪ੍ਰਤੀ ਅਭਿੰਨ ਨਿਮਿੱਤ ਉਪਾਦਾਨ ਕਾਰਨਪਣਾ ਹੀ ਦੇਖਣੇ ਵਿਸ਼ੇ ਆਵੇ ਹੈ। ਕੀ ਕਹਿ ਰਿਹਾ? ਉਰਨਾ ਵੀ ਮੈਨੇ ਮੱਕੜੀ, ਮੱਕੜੀ ਦੇਖੀ ਹੈ ਨਾ, ਤੇ ਮੱਕੜੀ ਜਿਹੜੀ ਆ ਉਹ ਕਹਿ ਰਿਹਾ ਉਹ ਅਭਿੰਨ ਨਿਮਿੱਤ ਉਪਾਦਾਨ ਕਾਰਨ ਹੈ। ਕੈਸੇ? ਉਹ ਆਪਣੇ ਅੰਦਰੋਂ ਹੀ ਤੰਤੂ ਕੱਢੇਗੀ ਜਾਲਾ ਤੇ ਆਪ ਹੀ ਉਹਨਾਂ ਨੂੰ ਬਣਾਉਣ ਲੱਗ ਜਾਏਗੀ, ਆਪ ਹੀ ਉਹ ਨਿਮਿੱਤ ਕਾਰਨ ਹੈ, ਆਪ ਹੀ ਉਪਾਦਾਨ ਕਾਰਨ ਹੈ। ਕਹਿੰਦੇ ਬ੍ਰਹਮ ਵੀ ਐਸੇ ਹੀ ਹੈ, ਉਹਨੇ ਆਪਣੇ ਆਪ ਹੀ ਉਪਾਦਾਨ ਕਾਰਨ ਬਣ ਗਿਆ, ਆਪ ਹੀ ਨਿਮਿੱਤ ਕਾਰਨ ਬਣ ਗਿਆ। ਤੇ ਜੈਸੇ ਉਰਨਾਭੀ ਦਾ ਦ੍ਰਿਸ਼ਟਾਂਤ ਦਿੱਤਾ, ਅਰਥਾਤ ਸੋ ਉਰਨਾਭੀ ਜੰਤੂ ਤਾਂ ਤੰਤੂ ਰੂਪ ਕਾਰੀ ਕੇ ਪ੍ਰਤੀ ਆਪ ਹੀ ਉਪਾਦਾਨ ਕਾਰਨ ਹੋਵੇ ਹੈ। ਤੰਤੂ ਰੂਪ ਮੈਨੇ ਧਾਗੇ, ਜਿਹੜੇ ਉਹਨੇ ਮੂੰਹ ਚੋਂ ਧਾਗੇ ਕੱਢੇ ਉਹਦੇ ਪ੍ਰਤੀ ਕੀ ਹੋ ਗਿਆ? ਉਪਾਦਾਨ ਕਾਰਨ। ਤਥਾ ਆਪ ਹੀ ਕਰਤਾ ਰੂਪ ਨਿਮਿੱਤ ਕਾਰਨ ਹੋਵੇ ਹੈ, ਔਰ ਆਪ ਹੀ ਉਹਨਾਂ ਨੂੰ ਬਣਾਉਣ ਲੱਗ ਗਿਆ। अपने अंदरों तंतु कढे धागे जे तारा जिया आप ही उन्होंने बुनने लग गया, आप ही उपादान कारण होगी मकड़ी और आप ही निमित्त कारण होगी। किंबा जैसे न्यायिकों के मत विषय घट ईश्वर दोनों का जो संयोग संबंध है सो संयोग समवाय समवाय संबंध करके ता घट ईश्वर दोनों विषय उत्पन्न हो गए हैं। देखो समवाय संबंध होता है एक कई जेडे संबंध है ना न्यायिक तीन मानते हैं आएगा समवाय संबंध ता ईश्वर दा और घड़े दा केड़ा संबंध हो गया समवाय संबंध ठीक है ना ता समवाय संबंध ना अचुत जिहड़ा कदी अलग ना हो सके ता घट ईश्वर दोनों विषय उत्पन्न हो गए हैं जाते ता ईश्वर को ता संयोग के प्रति उपादान कारणपना भी है और सो ईश्वर कार्य मात्र के प्रति निमित्त कारण हो गए हैं। तो जिहड़ा घड़ा है उहदे आप ही बन गया मिति ईश्वर आप ही की हो गया उपादान कारण और फिर निमित्त कारण भी आप ही हो गया। भाई जेडे पंचभूत है कितों बने ईश्वर तो ही बने ब्रह्म तो ही बने ते फिर मटीरियल भी बन गया उतों तो करता भी वो कारी मिस्त्री भी आप ही बन गया आप ही वो इट्टा पत्थर बन के आप ही बनाने वाला बन गया मकान उद्भूत भी कह सकते हैं। जाते ता संयोग रूप कार्य के प्रति सो ईश्वर निमित्त कारण भी है। इस प्रकार ते न्यायिकों ने जो जैसे ता संयोग रूप कार्य के प्रति ईश्वर को अभिन्न निमित्त उपादान उपादान कारणता अंगीकार करी है तैसे हम सिद्धांती भी ब्रह्म को जगत की अभिन्न निमित्त उपादान कारणता अंगीकार करे हैं। दृष्टांत भी देता उसने ठीक है ना जाते सो पूर्व उक्त दृष्ट विरोध भी प्राप्त होवे नहीं जेड़ा कहे ना दृष्ट विरोध होएगा ऐसा कोई देखा ही नहीं जाता तो उन्हें दिखा भी देता है न्याय भी ऐसे मारे देख लो। सो जगत का भिन्न निमित्त उपादान कारणत्व ब्रह्म का तटस्थ लक्षण संभव है यह सिद्ध भया। अब शंका फिर कर रहे हैं जह उक्त ब्रह्म का तटस्थ लक्षण तभी संभव है जब कोई प्रमाण करके ता ब्रह्म विषय जगत की कारणता सिद्ध होवे ता कारणता की सिद्धि ते बिना सो उक्त लक्षण संभवता नहीं।
प्रमाण दे
हाँ
अब
फिर कह रहे समाधान सिद्धांति बोल रहे हैं ता ब्रह्म को जगत के उत्पत्ति स्थिति लय की कारणता साक्षात सुरती प्रमाण करके ही सिद्ध है। जो यदि प्रमाण देने की होर की लोड़ है सुरती ने क्या है और व्यास भगवान जी जेडे सूत्र लिखा ब्रह्म सूत्र ओदे विच भी क्या है तथा व्यास भगवान ने सूत्र करके भी सिद्ध है तहां सुरती जो आ सुरती जेडी है ना इनू ठीक से समझ लेना ठीक है ना कि ये सुरती है जतो वा इमानी भूतानी जायन्ते केड़ी सुरती है जतो वा इमानी भूतानी जायन्ते की कह रहे आप जतो वा इमानी भूतानी ये जो है भूत केड़े भूत प्राणी पंचभूत जतो वा इमानी भूतानी जायन्ते जिथों उत्पन्न होंदे है जिथों ये भूत प्राणी भूत पंचभूत उत्पन्न होंदे है लोक भूत प्राणी माने सारे पंचभूत और पंचभूतां तो उत्पन्न होने वाली सृष्टि ठीक है ना जतो वा इमानी भूतानी जायन्ते जिथों उत्पन्न होंदे है और जेना जानती जीवंती जिथों पहला की क्या जतो वा इमानी भूतानी जायन्ते जिथों ये सृष्टि पंचभूत पंचभूत प्राणी उत्पन्न होंदे है उत्पन्न होके जेदे आसरे जींदे है ठीक है जीवंती दूसरी है जीवंती जत पर्यंती अभिसन विसन विसंती वो जेदे विच मर करके जेदे विच लै हुंदे है उनु वो है ब्रह्म की हो गया अर्थ जिथों ये सब प्राणी उत्पन्न हुंदे है जेदे आसे ना ये उत्पन्न हो करके जिंदे रहिंदे है वो मर करके जेदे विच लै हुंदे है ना तद ब्रह्म वो ब्रह्म है वो है ब्रह्म ठीक है अर्थ जे है जिस ब्रह्म ते सह जह सर्वभूत उत्पन्न हुए हैं ठीक है और उत्पन्न हुए जह सर्वभूत जिस ब्रह्म करके जीवन को प्राप्त हो वह, ठीक है, और मृत्यु को प्राप्त हुए जह सर्वभूत जिस ब्रह्म विषय लय भाव को प्राप्त हो वे हैं। इति ये है सुरति, प्रमाण मंग रहा थी ना, आंदा आए देख ला प्रमाण कितों है, निमित्त निमित्त अभिन्न निमित्त उपादान कारण हो गया ना, वो आप ही ओदे तो उत्पन्न होए ओहो इनन पाल रहा है ओदे विच लै हो जाने
सब कुछ आप ही हो गया।
तो दूसरा कारण ये भी है जिथों जेड़ी चीज उत्पन्न होएगी ना ओदे विच लै होगी, दूसरी जगह नहीं लै हो सकती। तो जे ब्रह्म तो सृष्टि उत्पन्न हुई है ओदे तां ही तो ओदे विच लै होएगी जो तो उत्पन्न हुई है, तो जे ओदे तो उत्पन्न नहीं हुई तो लै फिर किसी और में होगी जिथों उत्पन्न हुई है। ये सिद्धि सुक्ति दस रही है, ये जो भूत प्राणी है ये ब्रह्म तो उत्पन्न हुए है, ब्रह्म आश्रय जिंदा रहिंदे है और ब्रह्म दे मर करके ब्रह्म दे विच ही लय भाव को प्राप्त हो गए। अब सूत्र भी दस रहा है जन्मादि यस्य यतः, देखो एदा विशेद करके पढ़िया आदे ये सीधा पढ़ेंगे तो की बनेगा, जन्मादस्य च यतः, जन्मादस्य यतः विशेद करेंगे की हो गया जन्म आदि यस्य जतः, जन्म आदि सो की ले लेना जन्म स्थिति और लय,
जन्म आदि आ गया
सारा कुछ आ गया। तो की अर्थ बनिया जिथो ये भूत प्राणी जन्म लेंदे आ जेदे आसरे स्थिति मैने पलदे आ और जेदे विच लीन हुंदे आ, ठीक है ना, जतः वो ब्रह्म है। सूत्र भी कह दिता, सुरती भी दिखा दी, अर्थ जे है जिस सर्व जिस सर्वज्ञ सर्वशक्तिमान कारण ते इस आकाश आदिक प्रपंच के जन्म स्थिति लय हुए हैं सोई ही ब्रह्म है, ठीक है। जितों की हो गया प्रपंच जिहड़ा पूरा प्रपंच है जन्म स्थिति लय, जितों जन्म होए उहदे विच ही लय हो गए, तो की हो गया अभिन्न निमित्त उपादान कारण ब्रह्म हो गया ईश्वर, ठीक है। तहां इतने पर्यंत ब्रह्म का तटस्थ लक्षण निरूपण करया और तटस्थ लक्षण के ज्ञान हुए भी जब पर्यंत ब्रह्म के स्वरूप लक्षण का ज्ञान नहीं हुए है तब पर्यंत सो ब्रह्म जा यथावत स्वरूप करके जानिया जावे नहीं। ना तुसी ब्रह्म नु जानन लगे जे ना उदे वास्ते कोशिश कर रहे जे, ते इत्थों तक तो हो गया ब्रह्म दा तटस्थ लक्षण, आंदा ये तो तुसी जान लिया, जिन्ना चिर तुसी स्वरूप लक्षण नहीं जानोगे उन्ना चिर ब्रह्म का ज्ञान नहीं होने वाला। तो कहिंदा फिर हुण ओह दस्सो स्वरूप लक्षण भी दस्सो, ठीक है ना, जाते तां तद पदार्थ रूप ब्रह्म का अब स्वरूप लक्षण कहे हैं, इसलिए हुण स्वरूप लक्षण दसांगे। पहला केड़ा हो गया तहां स्वरूपम सत विवर्तिकम स्वरूप लक्षणम, की कह रहे हैं स्वरूपम सत विवर्तिकम स्वरूप लक्षण, अर्थ जे है जो लक्षण अपने लक्ष्य का स्वरूप भूत हुए हुआ अपने लक्ष्य को अन्य पदार्थ से भिन्न करावे है सो लक्षण स्वरूप लक्षण कहया जावे है, ठीक है जी। जो लक्षण अपने लक्षण अपने लक्ष्य का स्वरूप भूत होके दूसरे पदार्थों से उन्हें अलग करा दे उन्हें कहते स्वरूप लक्षण, जैसे सत चित आनंद ये की है, ये ब्रह्म का गुण नहीं है ब्रह्म का स्वरूप है, ठीक है ना, सत चित आनंद ब्रह्म का की होया स्वरूप, तो सत चित आनंद की हो गया स्वरूप लक्षण, तो ये दूजे पदार्थों अलग कैसे कर रहा है, सत मैने सत का विरोधी केड़ा हो गया असत हो गया, दूसरा की हो गया सत चित, चित मैने चेतन, चेतन का विरोध किड़ा हो गया जड़, और केड़ा दूसरा क्या सत चित आनंद, आनंद का विरोधी केड़ा है दुख, इन्हों अलग नहीं करा रहा, असत और जड़ और दुख इन्हों अलग करा के दिखा रहा है, इस वास्ते एक ही हो गया ब्रह्म का स्वरूप लक्षण, ठीक है। प्रधान जी अज बोल नहीं रहे, गल की है अंगूर तो नहीं है, अर्थ जे है जो लक्षण अपने लक्ष्य का स्वरूप भूत हुआ ता अपने लक्ष्य को अन्य पदार्थ से भिन्न करावे हैं सो लक्षण स्वरूप लक्षण कहा जावे है। जैसे पृथ्वी का पृथत्व स्वरूप लक्षण है, पहला की रचा से गंध गुण वो किड़ा सी तटस्थ लक्षण, ठीक है ना, कि पृथ्वी दे विच गंध गुण है, वो जड़ा गंध गुण है वो की करेगा जल आदियों तो अलग कर देगा, जेदे विच गंध गुण होएगा पृथ्वी है तो जल विच तो है नहीं गंध, ना वायु विच ना होर किसी विच, ठीक है, तो उन्हें की किया बाकी भूतां दे नालों पृथ्वी नूं अलग कराता। अब कह रहा हाँ वो कदाचित है ना, कदाचित कत्ते सती वर्तिकम तटस्थ लक्षण, कदाचित कदाचित कत्वे सती विवर्तिकम तटस्थ लक्षण, यही तो तटस्थ लक्षण किया सी कदाचित, कदी है कदी परले काल में नहीं रहिंदा, ये सदा ही है, ये उसका स्वरूप ही है, सदा ही रहूंगा, स्वरूप ही नाश हो गया तो फिर बाकी की बचिया,
ठीक
है
स्वरूप तो सदा ही रहूंगा।
हाँ स्वरूप भी जड़ा है, वह स्वरूप जो सत स्वरूप है और आनंद स्वरूप है और चेतन स्वरूप है ना, जिहड़ा सत चित आनंद है ये इधर असत और जड़ और दुख इन्हों अलग भी कर रहे, ठीक है ना, ये हो गया स्वरूप लक्षण, ठीक है। अब कह रहे पृथ्वीत्व पृथ्वीपणा, पहला की किसी गंधवती पृथ्वी गुण दस्या सी, अब पृथ्वीत्व पृथ्वीपणा जो है जिहदे विच पृथ्वीपणा होएगा उन्हूं की कहांगे पृथ्वी, मनुष्यपणा आंदे ना ये मनुष्य है, मनुष्य है मनुष्य है ना, मनुष्यपणा भी है उहदे च, आपां ये भी देखदे आ ना, ये बंदा भी मनुष्य है तो मनुष्य किनू कहांगे जिहदे विच मनुष्यपणा भी होएगा, पशुपणा होया तो फिर मनुष्य कह देगा, जे उहदे च अपने अपने आप नूं समझण वाली बुद्धि नहीं है, वो की करना की नहीं करना की खाना की नहीं खाना ये जेड़े ज्ञान ही नहीं है तो फिर की होया, पुरुष उन्होंने तो ठीक कहोगे मनुष्यत्व नहीं होया ना, मनुष्यपणा नहीं होया, यही कह रहे हो पृथ्वीत्व पृथ्वीपणा जेदे च होएगा ना उन्हूं की कहोगे पृथ्वी, पृथ्वीपणा माने आधार, इहदे विच कोई बीज बोई दो ये किसी ना भेदभाव कर दिया, इतने तुसी मिर्ची का पेड़ लगा दो, ठीक है, दूर वो नाल ही लाग दो खरबूजे की वाल लगा दो, टमाटर की लगा दो, पृथ्वी एक ही है वो अपने अपने हिसाब के नाल जैसे जैसे उन्होंने संस्कार है ना ऐसा ऐसा रस लेंगे रहने वो मिर्च कड़वी हो जाएगी, उस पृथ्वी च खरबूजा लगा है वो मिठा हो जाएगा, उन्होंने संस्कार ऐसे है भाई, जैसा जैसा संस्कार होगा ऐसे ऐसे वो पृथ्वी से गुण लेंगे जाएंगे, पृथ्वी थोड़ी कह रही तू तेन मिठा नहीं देना मिर्ची नू, पर संस्कार ही ऐसे है वो गुण ही ऐसे लै रही उस तो खरबूजे की है संस्कार दूसरे है वो मिठे दे गुण लै रहे, पृथ्वी तो एक ही है, यही हाल है संसार का, ब्रह्म थोड़ी किसी कहता भी तू बुरे काम कर बकरे वध मुर्गे मार है, वो थोड़ी कहता किसी चंगा कर माड़ा कर मिठा बन जा जेड़ी तेरी चीज सब बन जा, उन्हें नहीं किसी हाथ फड़ के थोड़ी उन्हें आके रोकना,
सत्ता दे जानी
बस उन्हें सत्ता स्फूर्ति करी जानी, लाइट जल रही है वो थले तुसी पाप करी जाओ चाहे पुन करी जाओ, बल्ब नू कोई असर नहीं पैना, उन्हें सिर्फ प्रकाश करना है, ऐसे ब्रह्म का काम है प्रकाशित करना, उहदे विच तुसी बुरे काम करी जाओ चाहे चंगे करी जाओ, जैसे गुण लैने लै लो सारे उहदे विच है पृथ्वी से सारे ही है, तुहानू किहड़ा चाहिए वो देखो जिहड़ा चाहिए मिल जाएगा, पृथ्वी से थोड़ी है सारे गुण नहीं है, पृथ्वी सारे ही है अभी, हुण ब्राह्मण नूं शराब पीनी बनती है कभी भी नहीं, ब्राह्मण एक बार दारू पी ले तो ब्राह्मणत्व नष्ट हो जाता, वो ब्राह्मणपणा फिर वो ब्राह्मण नहीं रहिंदा, फिर वो ब्राह्मण का वो कदों बनेगा जदों उबलती हुई शराब पी के अपना प्रास्थित करेगा, जा उबलता हुआ गौमूत्र कोई भी तो फिर उस ब्राह्मण आएगा नहीं तो नहीं आएगा, ऐसे ही पुरुषपणा मनुष्यपणा, मनुष्य तो सारे ही है तो मनुष्यपणा भी तो होना चाहिए ना, ये गल है। ठीक है। अब पृथ्वीत्व स्वरूप लक्षण है, अब पहला दस्या पृथ्वी गंधवती पृथ्वी वह हो गया केड़ा तटस्थ लक्षण, कदाचित कत्व सती वर्तिकम तटस्थ लक्षण कदी है कदी नहीं है। अब पृथ्वी पणा तो सदा ही रहेगा, वो थोड़ी भी चल निकल जाएगा, ये स्वरूप लक्षण हो गया। सत चित आनंद ये स्वरूप लक्षण है, ये ब्रह्म चो कदी नहीं निकल सकते क्योंकि स्वरूप है, पर यह स्वरूप होने के बावजूद भी बाकियों के नाल जिहड़े विरोधी उन्होंने अलग करके ज्ञान करा रहा। ठीक है, तहां जाति व्यक्ति दोनों का सिद्धांत विषय तदात्म ही अंगीकार करया है। देखो एक होंगी जाति एक होंगी व्यक्ति, पृथ्वी होगी व्यक्ति, तो पृथ्वी की जाति केड़ी है, पृथ्वीत्व, पृथ्वी पणा वो जाति होगी, ये जाति दूसरी ब्राह्मण क्षत्रिय वाली नहीं लेनी, हाँ ये जाति दूसरी लेनी है। जैसे पृथ्वी है, पृथ्वी जी वो की होगी
व्यक्ति,
तो पृथ्वी में जाति केड़ी है, पृथ्वीत्व, पृथ्वी पणा जड़ा हो जाती है, घट में जाति केड़ी है, घटत्व, घटपणा, न्याय है भैया, हाँ एवं थोड़ी है। फिर कहां जाति व्यक्ति दोनों का सिद्धांत विषय, सिद्धांत मैंने वेदांत विषय, तदात्म मैंने एक एक ही भाव अंगीकार करया है, जाते पृथ्वीत्व जाति का भी पृथ्वी व्यक्ति के साथ तदात्म है, जाते सा पृथ्वीत्व जाति ता पृथ्वी का स्वरूप भूत हुई ता पृथ्वी को जल आदि इतर पदार्थ से भिन्न करावे हैं। देखिया की कह रहा हो, वो कह रहा है पृथ्वीत्व जाति जेड़ी है वो पृथ्वी का स्वरूप भूत हुई भी जल आदि से मैंने बाकी चार भूत से अलग करके दिखा रही हूं। ठीक है, जाते सा पृथ्वीत्व जाति ता पृथ्वी का स्वरूप लक्षण है, जैसे सत्य ज्ञान आनंद यह तीनों ब्रह्म के स्वरूप लक्षण है। ठीक है, केड़े केड़े सत्य ज्ञान आनंद किड़े हो गए ब्रह्म के स्वरूप लक्षण है, तहा ते सत्य आदि तीनों ता ब्रह्म का स्वरूप भूत हुए ता ब्रह्म को असत्य जड़ दुख रूप जगत से भिन्न करावे हैं। जगत कैसा हो गया, अपना दुख रूप समझा कभी, शास्त्र की कह रहा, शास्त्र कह रहा है कैसा है, असत्य जड़ दुख रूप जगत से भिन्न करावे, जगत का विशेषण की हो गए, असत्य है जगत और जड़ है और दुख रूप है, और ब्रह्म कैसा है, सत चित आनंद, अलग नहीं हो गया, तो ब्रह्म जेड़ा सत चित आनंद है और ये जगत के जेड़े केड़े है असत जड़ दुख इन्हों तो अलग नहीं करा रहा, वो कह रहा भी तू इन्हें जो क्यों फंसी बैठा, ये कैसे है, असत है जड़ है दुख रूप है, तू क्या चेतन है और सुख रूप है और सत रूप है, तू इन्हें जो क्यों फंसी बैठा, तू अलग हो जा, उस रूप लक्षण दस के अलग करा रहा। हाँ। जाते तीन सत आदिकों विषय ब्रह्म का स्वरूप लक्षण संभव है, शंका, अब शंकावादी बोलिया सत्य आदिकों को जो ब्रह्म स्वरूप, ब्रह्म का स्वरूप मानोगे तो तिस सत आदिकों विषय ब्रह्म का लक्षण नहीं होवेगा, ब्रह्म का लक्षण पना नहीं होवेगा, क्यों, तथा ता ब्रह्म विषय ता सत्य आदिक लक्षण का लक्षपणा नहीं होवेगा। वो की कह रहा है, एक हुंदा लक्षण एक हुंदा लक्ष्य, दो हो गए ना चीजा, एक हो गया लक्षण एक हो गया लक्ष्य, लक्ष्य क्या हो गया ब्रह्म, ते लक्षण केड़े हो गए, सत चित आनंद, ये
लक्ष्य,
हाँ क्यों नहीं होगा, वो कह रहे जो एक ही हो गया ਤੁਸੀਂ ਲਕਸ਼ਣ ਤੇ ਦੱਸ ਨਹੀਂ, ਉਹ ਤਾਂ ਕਹਿ ਰਿਹਾ ਜੇ ਬ੍ਰਹਮ ਦਾ ਸਰੂਪ ਹੈ ਸਤਚਿਤ ਆਨੰਦ, ਸਤਚਿਤ ਆਨੰਦ ਬ੍ਰਹਮ ਕਾ ਸਰੂਪ ਹੈ, ਹੈ ਨਾ, ਤਾਂ ਫਿਰ ਬ੍ਰਹਮ ਮੇ ਲਕਸ਼ਣ ਲਕਸ਼ ਔਰ ਲਕਸ਼ਪਣਾ ਨਹੀਂ ਬਣੇਗਾ, ਸ਼ੰਕਾਵਾਦੀ ਸ਼ੰਕਾ ਕਰ ਰਿਹਾ ਕੈਸੇ ਨਹੀਂ ਬਣੇਗਾ, ਜਿਸ ਕਾਰਨ ਤੇ ਸੋ ਲਕਸ਼ ਲਕਸ਼ਣ ਭਾਵ ਵੇਦ ਕੇ ਅਧੀਨ ਨਹੀਂ ਹੋਵੇ ਹੈ, ਅਭੇਦ ਵਿਸ਼ੇ ਸੋ ਲਕਸ਼ ਲਕਸ਼ਣ ਭਾਵ ਹੋਤਾ ਨਹੀਂ, ਜਹਾਂ ਅਭੇਦ ਹੀ ਹੈ ਉਹਦਾ ਸਰੂਪ ਹੀ ਹੈ, ਉਹਦਾ ਕਹਿਣ ਦਾ ਮਤਲਬ ਹੈ ਜਾਂ ਤਾਂ ਗੁਣਗੁਣੀ ਭਾਵ ਕਰੋ, ਇਹ ਗੁਣ ਹੈ, ਇਹ ਗੁਣੀ ਹੈ, ਇਹ ਇਹਦੇ ਵਿੱਚ ਗੁਣ ਹੈ, ਪੁਰਸ਼ ਚ ਬਹੁਤ ਗੁਣਵਾਨ ਪੁਰਸ਼ ਹੈ, ਏਦਾਂ ਕਹਿ ਦੇਣਾ। ਕਿਉਂ ਕਹਿ ਦਿੰਦੇ ਆ? ਉਹਦੇ ਵਿੱਚ ਗੁਣ ਹੈ। ਗੁਣ ਔਰ ਗੁਣੀ ਭਾਵ ਅਲੱਗ ਅਲੱਗ ਕਰੋਗੇ ਤੇ ਫਿਰ ਤੇ ਕਹਿ ਦੋਗੇ। ਜਦੋਂ ਤੁਸੀਂ ਕਹਿ ਰਹੇ ਸਤ ਚਿਤ ਆਨੰਦ ਬ੍ਰਹਮ ਕਾ ਸਰੂਪ ਹੈ, ਤੇ ਲਕਸ਼ਣ ਕੈਸੇ ਹੋ ਜਾਏਗਾ? ਸ਼ੰਕਾਵਾਦੀ ਕਹਿ ਰਿਹਾ, ਜਾਂ ਤੇ ਦੱਸੋ ਵੀ ਇਹ ਜਿਹੜੇ ਸਤ ਚਿਤ ਆਨੰਦ ਆ ਇਹ ਬ੍ਰਹਮ ਦੇ ਵਿਸ਼ੇਸ਼ਣ ਹੈ ਜਾਂ ਗੁਣ ਹੈ, ਤੇ ਫਿਰ ਤੇ ਮੰਨਿਆ। ਤੁਸੀਂ ਸਰੂਪ ਵੀ ਦੱਸੀ ਜਾ ਰਹੇ ਜੇ ਔਰ ਸਤ ਚਿਤ ਆਨੰਦ ਵੀ ਦੱਸੀ ਜਾ ਰਹੇ, ਲਕਸ਼ ਲਕਸ਼ਣ ਭਾਵ ਨਹੀਂ ਬਣੇਗਾ। ਠੀਕ ਹੈ। ਅਭੇਦ ਵਿਸ਼ੇ ਸੋ ਲਕਸ਼ ਲਕਸ਼ਣ ਭਾਵ ਹੋਤਾ ਨਹੀਂ, ਜੋ ਕਦਾਚਿਤ ਅਭੇਦ ਵਿਸ਼ੇ ਵੀ ਸੋ ਲਕਸ਼ ਲਕਸ਼ਣ ਭਾਵ ਹੋਤਾ ਹੋਵੇ, ਤੋ ਪ੍ਰਿਥਵੀ ਵੀ ਪ੍ਰਿਥਵੀ ਕਾ ਲਕਸ਼ਣ ਹੋਣਾ ਚਾਹੀਏ। ਕਹਿੰਦਾ ਪ੍ਰਿਥਵੀ ਐਸੇ ਹੋਵੇ ਤੇ ਪ੍ਰਿਥਵੀ ਪ੍ਰਿਥਵੀ ਕਾ ਲਕਸ਼ਣ ਹੋਣਾ ਚਾਹੀਏ, ਫਿਰ ਸਰੂਪ ਲਕਸ਼ਣ ਮੰਨ ਲਓ ਇਹਨੂੰ। ਤਥਾ ਬ੍ਰਹਮ ਵੀ ਬ੍ਰਹਮ ਕਾ ਲਕਸ਼ਣ ਹੋਣਾ ਚਾਹੀਏ। ਅਬ ਸਮਾਧਾਨ ਕਰ ਰਿਹਾ, ਤਾਂ ਇਸੇ ਤੇ ਸਤ ਆਦਿਕ ਜਦਪੀ ਵਾਸਤਵ ਤੇ ਬ੍ਰਹਮ ਕਾ ਸਰੂਪ ਹੀ ਹੈ, ਤਥਾਪੀ ਤਿਸ ਸਤ ਆਦਿਕੋਂ ਵਿਸ਼ੇ ਬ੍ਰਹਮ ਕਾ ਕਲਪਿਤ ਭੇਦ ਹਮ ਅੰਗੀਕਾਰ ਕਰੇ ਹੈ। ਕਲਪਨਾ ਕਲਪਿਤ ਕਰ ਲਿਆ, ਉਹਦੇ ਵਿੱਚ ਭੇਦ ਭੇਦ ਹੈ ਨਹੀਂ ਵੈਸੇ। ਕਾਹਦੇ ਵਾਸਤੇ? ਇਹਦੇ ਵਾਸਤੇ ਲਕਸ਼ ਲਕਸ਼ਣ ਭਾਵ ਬਣਾਉਣ ਵਾਸਤੇ ਹੈ ਨਹੀਂ, ਤਾਂ ਕਲਪਿਤ ਭੇਦ ਕੋ ਅੰਗੀਕਾਰ ਕਰਕੇ ਹੀ ਤਾਂ ਬ੍ਰਹਮ ਕਾ ਤਥਾ ਸਤ ਆਦਿਕੋ ਕਾ ਲਕਸ਼ ਲਕਸ਼ਣ ਭਾਵ ਸੰਭਵ ਹੈ। ਜਹ ਵਾਰਤਾ ਬਿਰਧ ਪੁਰਸ਼ੋ ਨੂੰ ਵੀ ਕਹੀ ਹੈ। ਤਾਂ ਸਲੋਕ ਪ੍ਰਧਾਨ ਜੀ ਚਲਾਉਣਾ ਹੋਰ?
ਅੱਛਾ
ਠੀਕ ਹੈ। ਚਲੋ ਚਲੋ, ਅਬ ਬਿਰਧ ਪੁਰਸ਼ੋ ਨੇ ਕਿਹੜੀ ਗੱਲ ਕਹੀ ਹੈ? ਤਾਂ ਸਲੋਕ ਹੈ ਕਿਹੜਾ? ਆਨੰਦੋ ਵਿਸ਼ਿਆਨ ਆਨੰਦੋ ਵਿਸ਼ਿਆ ਅਨੁਭਵੋ। ਦੇਖੋ ਆਨੰਦ ਕਾ ਕੌਣ ਵਿਸ਼ੇ ਕਰੇਗਾ ਆਨੰਦ ਨੂੰ? ਅਗੇ ਨਿਤਤਮ ਚੇਤੀ ਸੰਤੀ ਧਰਮ ਕੀ ਕਹਿ ਰਹੇ? ਆਨੰਦ ਵਿਸ਼ਿਆ ਅਨੁਭਵੋ ਨਿਤਤਮ ਚੇਤੀ ਸਤੀ ਧਰਮ ਬ੍ਰਾਹਮਣੋ ਪ੍ਰਿਥਕਤਵੇ ਪੀ ਪ੍ਰਿਥਗ ਵਾਵ ਭਾਵ ਸਤੀ ਇਤੀ। ਕੀ ਕਹਿ ਰਹੇ ਹੋ? ਆਨੰਦ ਵਿਸ਼ ਆਨੰਦ ਬਣੇ। ਚਲੋ ਤੁਸੀਂ ਸਿੱਧਾ ਅਰਥ ਸਮਝੋ ਇਹਦਾ। ਪਹਿਲਾਂ ਅਰਥ ਜੇ ਹੈ ਆਨੰਦ ਗਿਆਨ ਨਿਤਿਆਦਿਕ ਜਹ ਤੀਨੋ ਧਰਮ ਬ੍ਰਹਮ ਕੇ ਹੈ। ਕਿਹੜੇ ਕਿਹੜੇ? ਆਨੰਦ ਨਾ ਗਿਆਨ ਔਰ ਨਿਤ ਆਨੰਦ ਸਤ ਚਿੱਤ ਆਨੰਦ ਨਹੀਂ ਕਿਹਾ? ਬਸ ਉਹੀ ਹੈ। ਹਾਂ, ਚਾਹੇ ਚਿੱਤ ਕਹਿ ਲਓ ਚਾਹੇ ਗਿਆਨ ਕਹਿ ਲਓ, ਠੀਕ ਹੈ ਨਾ। ਆਨੰਦ ਗਿਆਨ ਨਿਤਿਅਤਾ ਜਹ ਤੀਨੋ ਧਰਮ ਬ੍ਰਹਮ ਕੇ ਹੈ, ਤੇ ਤੀਨੋ ਧਰਮ ਬ੍ਰਹਮ ਵਾਸਤਵ ਤੇ ਬ੍ਰਹਮ ਤੇ ਪ੍ਰਿਥਕ ਹੋਵੇ ਵੀ ਪ੍ਰਿਥਕ ਪ੍ਰਿਥਕ ਹੋਏ ਕਿ ਨਿਆਈ ਪ੍ਰਤੀਤ ਹੋਵੇ ਹੈ। ਆਂਦਾ ਜਿਹੜੇ ਸਤ ਚਿੱਤ ਆਨੰਦ ਇਹ ਤਿੰਨ ਧਰਮ ਹੈ ਨਾ, ਇਹ ਬ੍ਰਹਮ ਦੇ ਹੈ, ਬ੍ਰਹਮ ਸੇ ਪ੍ਰਿਥਕ ਨਹੀਂ ਹੈ, ਪਰ ਪ੍ਰਿਥਕ ਦੀ ਤਰ੍ਹਾਂ ਅਲੱਗ ਕੀ ਤਰ੍ਹਾਂ ਲੱਗ ਰਹੇ ਹੈ। ਪ੍ਰਿਥਕ ਮਾਣੇ ਅਲੱਗ, ਅਲੱਗ ਦੀ ਤਰ੍ਹਾਂ ਲੱਗ ਰਹੇ ਹੈ ਪਰ ਅਲੱਗ ਹੈ ਨਹੀਂ ਉਸ ਤੋਂ, ਬ੍ਰਹਮ ਤੋਂ। ਸ਼ੰਕਾ ਤੇ ਸਤ ਆਦਿਕ ਧਰਮ ਜੋ ਵਾਸਤਵ ਤੇ ਬ੍ਰਹਮ ਤੇ ਅਪ੍ਰਿਥਕ ਹੀ ਹੋਵੇ। ਅਪ੍ਰਿਥਕ ਮਾਣੇ ਭਿੰਨ ਨਾ ਹੋਣ, ਅਲੱਗ ਨਾ ਹੋਣ। ਤੋ ਤਿਸ ਸਤ ਆਦਿਕੋ ਕੀ ਬ੍ਰਹਮ ਤੇ ਪ੍ਰਿਥਕ ਹੋਏ ਕੇ ਪ੍ਰਤੀਤੀ ਕਿਸ ਕਾਰਨ ਤੇ ਹੋਵੇ ਹੈ? ਆਂਦਾ ਜੇ ਉਹ ਬ੍ਰਹਮ ਤੋਂ ਭਿੰਨ ਨਹੀਂ ਹੈ, ਅਲੱਗ ਨਹੀਂ ਹੈ, ਤੇ ਫਿਰ ਉਹਨਾਂ ਨੂੰ ਅਲੱਗ ਕਿਉਂ ਪ੍ਰਤੀਤ ਹੋ ਰਹੇ ਆ? ਇਹ ਕਹਿਣ ਦਾ ਮਤਲਬ ਹੈ ਉਹਦਾ। ਸਮਾਧਾਨ, ਅੰਤਾਕਰਨ ਤਥਾ ਅੰਤਾਕਰਨ ਕੇ ਧਰਮ ਰੂਪ ਉਪਾਧੀ ਕੇ ਵਸ਼ ਤੇ ਤਿਸ ਸਤ ਆਦਿਕੋ ਕੀ ਤਾਂ ਬ੍ਰਹਮ ਤੇ ਪ੍ਰਿਥਕ ਪ੍ਰਤੀਤੀ ਬਣ ਸਕੇ ਹੈ, ਸੋ ਦਿਖਾਵੇ ਹੈ। ਕੀ ਕਹਿ ਰਹੇ ਹੋ? ਕਹਿ ਰਹੇ ਹੈ ਅੰਤਾਕਰਨ ਤਥਾ ਅੰਤਾਕਰਨ ਕੇ ਧਰਮ, ਉਹਨਾਂ ਦਾ ਕਰਕੇ ਇਹ ਜਿਹੜੇ ਸਤ ਚਿੱਤ ਆਨੰਦ ਹੈ ਨਾ, ਇਹ ਬ੍ਰਹਮ ਤੇ ਅਲੱਗ ਲੱਗ ਰਹੇ ਹੈ, ਬ੍ਰਹਮ ਸੇ ਅਲੱਗ ਹੈ ਨਹੀਂ। ਅੰਤਾਕਰਨ ਔਰ ਅੰਤਾਕਰਨ ਕੇ ਧਰਮ ਕਿਹੜੇ? ਸੁੱਖ ਦੁੱਖ ਆਦਿ, ਮੈਂ ਜੰਮਣ ਵਾਲਾ ਹਾਂ, ਮਰਨ ਵਾਲਾ ਹਾਂ, ਸਾਰੇ ਅੰਤਾਕਰਨ ਕੇ ਧਰਮ ਹੈ, ਆਤਮਾ ਦੇ ਨਹੀਂ ਹੈ, ਠੀਕ ਹੈ ਨਾ। ਸੋ ਦਿਖਾਵੇ ਹੈ ਕੈਸੇ? ਤਹਾਂ ਬਾਦਾ ਭਾਵ ਵਿਸ਼ਿਸ਼ਟ ਚੇਤਨ ਸਤ ਪਦ ਕਾ ਵਾਚੇ ਅਰਥ ਹੈ। ਕੀ ਹੋ ਗਿਆ? ਹਾਂਜੀ ਹਾਂਜੀ, ਤਹਾਂ ਬਾਦਾ ਭਾਵ ਵਿਸ਼ਿਸ਼ਟ ਚੇਤਨ ਸਤ ਪਦ ਕਾ ਵਾਚੇ ਅਰਥ ਹੈ, और वृत्ति और शिन्न चेतन ज्ञान पद का वाच्य अर्थ है और प्रीति आदि के वृत्ति अव छिन्न चेतन आनंद का वाच्य अर्थ है। नहीं आया ना, सुनो कह रहे तहा बाधा अवभास विशिष्ट चेतन, जिस विषय का बाद ना हो, जैसे सिप्पी च चांदी है उदा बाद हो गया, रज्जू में सर्प है उदा बाद हो गया, तो अंतःकरण का ज्ञान नहीं है वो, अंतः कर्ण के ज्ञान ने सबको बाध कर देता उदा। नहीं समझे, जदों रज्जू में सर्प का भुलेखा पैंदा तो कदों पैंदा भुलेखा, जदों रस्सी पई है, रस्सी का ठीक प्रकार से अंतःकरण की वृत्ति नेत्र द्वारा निकली, उन्हें रस्सी दे आकार हुई भी पर अंधेरा होने के करके उदा आवरण भंग नहीं होया तो की होगी भ्रांति, भुलेखा लग गया, तो केड़ा ज्ञान हो गया फिर, भ्रांति ज्ञान, तो उदा बाद कदों होगा जो आप ठीक से उदा आवरण भंग करांगे, जदों तार च लैके जां दीपक लैके देखिया तो फिर अंतःकरण की वृत्ति निकली, उन्हें उदा आवरण भंग कर दिता, तो की हो गया रस्सी है, तो बाद हो गया कि नहीं उस ज्ञान का, तो जेदा ज्ञान का बाद ना हो, अब उही कह रहा तहा बाद अभाव, अभाव विशिष्ट, बाद का जहां अभाव है ऐसा जो चेतन है वहां सतपद का वाच्य अर्थ, अंतःकरण अवशिन्न चेतन जो है वो की हो गया सतपद का, अंतःकरण उपिध चेतन लक्ष्य अर्थ। नहीं समझे, अंतःकरण विशिष्ट ऐसा समझो, तुसी अंतःकरण विशिष्ट जेड़ा चेतन है वो केड़ा हो गया चेतन, अंतःकरण उपाधि वाला जेड़ा चेतन है उन्हूं की कहेंगे जीव, और अंतःकरण उपित चेतन वाले नूं की कहेंगे साक्षी। यही कह रहे हो, जेड़ा अंतःकरण उपित चेतन है ना उन्हूं कहेंगे सत पद का वाच्य अर्थ जीवपणा, और अंतःकरण उपित चेतन जेड़ा उन्हूं की कहेंगे साक्षीपणा, वो साक्षी है, ठीक है ना। अब यही कह रहे हो, वो सत पद का वाच्य अर्थ हो गया, और जेड़ा ब्रह्म है
वो
लक्ष्य अर्थ हो गया। अब बड़ी बात, ठीक है, चलो अब दूसरा, और वृत्ति अवशिन्न चेतन, अंतःकरण की वृत्ति निकली नेत्र द्वारा, ठीक है, जब कान द्वारा, तो ओ की उन ओ जेड़ा चेतन भाग है, जितनी वृत्ति है, जिदा दस्या सी उपर टैंकी बनी है, ठीक है, टैंकी का पानी नाली राही खेत दे विच गया, जैसा खेत है तीन कोण कोणा चार कोणा पांच कोणा जां गोल जां चौरस, वो पानी भी ऐसा हो जाएगा, जदों पानी पूरा ऐसा हो जाएगा उदों कहांगे खेत भर गया। ऐसे ही अंतःकरण की वृत्ति जदों निकलेगी, जैसा पदार्थ है ऐसे पदार्थ के आकार की होएगी, तो ता आवरण भंग होएगा, ता ज्ञान होगा, ठीक है, तो वह जो खेत हो गया वह तो हो गया, तो जी उत्तों टैंकी तो नाली मान लो इथों आप पानी छड़िया इथों लैके राजू तक नाली है, तो अगे खेत है, तो जी इतों नाली है उन्होंने की कहेंगे वृत्ति और छिन्न चेतन। हूँ आप इतने बैठे हाँ, पदार्थ उत्थे पिया घड़ा, इतों लैके जी घड़े तक जी वृत्ति जाऊगी उन्होंने कहेंगे वृत्ति और छिन्न चेतन, तो घड़े के जो चिन्ह घटा घट उपित चेतन, तो यह जो वृत्ति और छिन्न चेतन जो क्या हो गया ज्ञान पद का वाच्य अर्थ हो गया, वही ज्ञान कराएगी। और प्रतीति आदि की वृत्ति विशिन्न चेतन क्या हो गया, आनंद का वाच्य अर्थ हो गया। प्रतीति मैंने प्रतीति प्रतीति मैंने प्रतीत हो जाना, पता लग जाना, वो फिर केड़ा चेतन हो गया आनंद, जो प्रीति होगी प्रतीति किसे बनता ते भी प्रीति है ना, देखो प्रतीति कैसे है, प्रीति है हाँ, प्रतीति नहीं है, प्रीति का अर्थ की हो गया प्रेम, प्रेम। जदों कोई वस्तु आप देखांगे तो सानू तीन वृत्तियां उत्पन्न होणगियां, बाजार च जा रहे हैं सुंदर सुंदर फल पाए अंब संतरे आ हा हा कैसे सुंदर फल है, केड़ी वृत्ति उत्पन्न हुई, प्रिय प्रीति रूप, ठीक है, पहला वृत्ति केड़ी हुई प्रीति रूप वृत्ति उत्पन्न हुई, फिर वह सानू मिल गया, आप खरीद लिया उसको सानू मिल गया, तो फिर केड़ी वृत्ति, फिर वृत्ति ना फिर केड़ी होगी मोद, ਜਦੋਂ ਆਪਾਂ ਉਹਨੂੰ ਘਰ ਲਿਆ ਕੇ ਆਪਾਂ ਚੂਸ ਲਿਆ ਅੰਬ ਨੂੰ ਤੇ ਫਿਰ ਪ੍ਰਮੋਦ ਪ੍ਰੀਏ ਮੋਦ ਪ੍ਰਮੋਦ ਇਹ ਤਿੰਨ ਪ੍ਰਕਾਰ ਦੀ ਬਿਰਤੀ ਹੁੰਦੀ ਪ੍ਰੀਏ ਮੋਦ ਪ੍ਰਮੋਦ ਤੇ ਜਦੋਂ ਵਸਤੂ ਦੇਖੀ ਅੱਛੀ ਲੱਗੀ ਬੜੀ ਸੁੰਦਰ ਹੈ ਕਿਹੜੀ ਬਿਰਤੀ ਉਤਪਨ ਹੋਈ ਪ੍ਰੀਤੀ ਰੂਪ ਬਿਰਤੀ ਪ੍ਰੀਏ ਠੀਕ ਹੈ ਨਾ ਦੂਸਰੀ ਫਿਰ ਜਦੋਂ ਵਸਤੂ ਸਾਨੂੰ ਪ੍ਰਾਪਤ ਹੋ ਗਈ ਫਿਰ ਮੋਦ ਜਦੋਂ ਉਹ ਵਸਤੂ ਦਾ ਆਪਾਂ ਭੋਗ ਕਰ ਲਿਆ ਉਪਭੋਗ ਲਈ ਚੂਸ ਲਈ ਅੰਬ ਜੋ ਵੀ ਹੋਇਆ ਖਾ ਲਿਆ ਤੇ ਫਿਰ ਕਿਹੜੀ ਬਿਰਤੀ ਉਤਪਨ ਹੋਈ ਪ੍ਰਮੋਦ ਇਹੀ ਉਹ ਕਹਿ ਰਿਹਾ ਔਰ ਪ੍ਰੀਤੀ ਆਦਿਕ ਬ੍ਰਿਤੀ ਅਵਛਿੰਨ ਚੇਤਨ ਆਨੰਦ ਕਾ ਵਾਚੇ ਅਰਥ ਹੈ ਪ੍ਰੀਤੀ ਰਾਗ ਰਾਗ ਵਾਲੀ ਬ੍ਰਿਤੀ ਹੋ ਗਈ ਠੀਕ ਹੈ ਜਾਂ ਤੇ ਤਿਸ ਸਤ ਆਦਿਕੋ ਕਾ ਤਥਾ ਬ੍ਰਹਮ ਕਾ ਵਾਸਤਵ ਤੇ ਭੇਦ ਕਾ ਅਭਾਵ ਹੋਵੇ ਵੀ ਉਪਾਧੀ ਕ੍ਰਿਤ ਭੇਦ ਕੇ ਵਿਦਿਮਾਨ ਹੋਵੇ ਸੋ ਲਕਸ਼ ਲਕਸ਼ਣ ਭਾਵ ਸੰਭਵ ਹੈ ਕਹਿੰਦਾ ਉਪਾਧੀ ਦਾ ਕਰਕੇ ਬ੍ਰਹਮ ਮੇ ਲਕਸ਼ ਲਕਸ਼ਣ ਭਾਵ ਸੰਭਵਤਾ ਹੈ ਐਸੇ ਨਹੀਂ ਐਸੇ ਵੀ ਹੁਣ ਅੰਤਾਕਰਨ ਤੋਂ ਇੱਕ ਹੀ ਹੈ ਅੰਤਾਕਰਨ ਕਿਤਨਾ ਹੈ ਇੱਕ ਹੀ ਹੈ ਨਾ ਤੇ ਉਹ ਚ ਬਿਰਤੀਆਂ ਕਿੰਨੀਆਂ ਨਿਕਲ ਰਹੀਆਂ ਚਾਰ ਅੰਤਾਕਰਨ ਇੱਕ ਹੈ ਉਹ ਚ ਜਿਹੜੀ ਬਿਰਤੀ ਨਿਕਲੀ ਉਹਦਾ ਨਾਂ ਪੈ ਗਿਆ ਹੁਣ ਕਿ ਇਹ ਚੀਜ਼ ਚੰਗੀ ਹੈ ਜਾਂ ਇਹ ਚੀਜ਼ ਚੰਗੀ ਹੈ ਦੋ ਵਸਤੂਆਂ ਪਈਆਂ ਇਹ ਚੀਜ਼ ਚੰਗੀ ਹੈ ਇਹ ਚੀਜ਼ ਚੰਗੀ ਹੈ ਫਿਰ ਬੁੱਧੀ ਕਿਹੜੀ ਬਣੇਗੀ ਕਿਹੜੀ ਬਿਰਤੀ ਬਣੇਗੀ ਨਿਰਣਯਾਤਮਕ ਬਿਰਤੀ ਉਹ ਨਿਰਣੇ ਕਰੇਗੀ ਕਿਹੜੀ ਚੰਗੀ ਹੈ ਉਹਨੂੰ ਕੀ ਕਹਾਂਗੇ ਬੁੱਧੀ ਠੀਕ ਹੈ ਨਾ ਇਹ ਕੰਮ ਕਰੂੰ ਕਿ ਨਾ ਕਰੂੰ ਜਦੋਂ ਇਹ ਬਿਰਤੀ ਬਣੇਗੀ ਉਹ ਮਨ ਹੋ ਗਿਆ ਅੰਤਾਕਰਨ ਤੇ ਇੱਕ ਹੀ ਹੈ ਅੰਤਾਕਰਨ ਤੇ ਇੱਕ ਹੀ ਹੈ ਔਰ ਸਾਕਸ਼ ਵੀ ਇੱਕ ਹੀ ਹੈ ਜਦੋਂ ਸੰਕਲਪ ਵਿਕਲਪ ਕਰ ਰਹੇ ਉਹ ਮਨ ਹੋ ਗਿਆ ਜਦੋਂ ਨਿਰਣੇ ਕਰ ਲਿਆ ਉਹ ਬੁੱਧੀ ਹੋ ਗਈ ਜਦੋਂ ਚੇਤਨ ਚੇਤੇ ਕਰ ਰਹੇ ਹਾਂ ਭਗਵਾਨ ਨੂੰ ਸਿਮਰਨ ਕਰ ਰਹੇ ਹਾਂ ਉਹ ਕੀ ਹੋ ਗਿਆ ਚਿੱਤ ਮੈਨੂੰ ਕੀ ਸਮਝਦਾ ਤੂੰ ਉਹ ਕਿਆ ਹੋ ਗਿਆ ਹੰਕਾਰ ਹੋ ਗਿਆ ਅੰਤਾਕਰਨ ਐਸੇ ਹੀ ਉਹ ਕਹਿ ਰਹੇ ਬ੍ਰਹਮ ਇੱਕ ਹੀ ਹੈ ਇਹ ਜਿਹੜੀਆਂ ਬਿਰਤੀਆਂ ਦਾ ਕਰਕੇ ਉਹਦੇ ਵਿੱਚ ਭੇਦ ਲੱਗ ਰਿਹਾ ਹੈ ਐਸੇ ਭੇਦ ਹੈ ਨਹੀਂ ਠੀਕ ਹੈ ਨਾ ਚਾਰ ਬਿਰਤੀਆਂ ਹੈ ਹਾਂ ਉਹ ਸਤ ਚਿੱਤ ਆਨੰਦ ਉਹਦੇ ਸਰੂਪ ਭੂਤ ਹੋਏ ਹਾਂ ਅਲੱਗ ਅਲੱਗ ਲੱਗ ਰਹੇ ਅਲੱਗ ਅਲੱਗ ਹੈ ਨਹੀਂ ਭੇਦ ਨਹੀਂ ਹੈ ਠੀਕ ਹੈ ਨਾ ਇਹ ਕਹਿ ਰਿਹਾ ਔਰ ਤੇ ਸਤ ਆਦਿਕ ਪਦ ਭਾਗ ਤਾਗ ਲਕਸ਼ਣਾ ਕਰਕੇ ਅਖੰਡ ਬ੍ਰਹਮ ਕੋ ਬੋਧਨ ਕਰੇ ਹੈ ਜਦੋਂ ਲਕਸ਼ਣਾ ਲਗਾਵਾਂਗੇ ਤੇ ਉਹ ਹੀ ਕੀ ਕਰੇਗੇ ਅਖੰਡ ਜੋ ਬ੍ਰਹਮ ਹੈ ਨਾ ਅਖੰਡ ਮੈਂ ਨਾ ਅਖੰਡ ਦਿੱਤੀ ਅਖੰਡ ਆਪਾਂ ਕੀ ਕਰਦੇ ਹਾਂ ਆਪਾਂ ਅਖੰਡ ਪਾਠ ਰਖਾਇਆ ਅਖੰਡ ਪਾਠ ਥੋੜੀ ਹੁੰਦਾ ਅਖੰਡ ਪਾਠ ਹੁੰਦਾ ਅਖੰਡ ਪਾਠ ਜਿਹਨੂੰ ਖੁੱਲਾ ਪਾਠ ਹੋਇਆ ਉਹਨੂੰ ਕਹਿੰਦੇ ਹਾਂ ਹਾਂ ਜਿਹੜਾ ਖੁੱਲਾ ਪਾਠ ਰਖਾਇਆ ਨਾ ਉਹਨੂੰ ਕਹਿੰਦੇ ਅਖੰਡ ਪਾਠ ਤੇ ਆਪਾਂ ਸਿੱਧਾ ਅਖੰਡ ਪਾਠ ਰਖਾਇਆ ਫਲਾਣੇ ਨੇ ਉਹਨੂੰ ਸੁਧਾਰਨ ਕਹਿੰਦੇ ਆ ਉਹ ਜਿਹੜਾ ਅਖੰਡ ਉਹਨੂੰ ਖੰਡ ਕਹਿੰਦੇ ਨੇ ਅਖੰਡ ਪਾਠ ਥੋੜੀ ਹੁੰਦਾ ਅਖੰਡ ਪਾਠ ਹੁੰਦਾ ਠੀਕ ਹੈ ਨਾ ਜਾਂ ਤੇ ਤਾਂ ਲਕਸ਼ਣ ਵਾਕੇ ਤੇ ਸਤ ਆਦਿਕੋ ਕਾ ਤਾਂ ਬ੍ਰਹਮ ਕਾ ਗੁਣਗੁਣੀ ਭਾਵ ਸਿੱਧ ਹੋਵੇ ਨਹੀਂ ਇਸ ਲਈ ਉਹ ਜਿਹੜੇ ਸਤ ਚਿੱਤ ਆਨੰਦ ਹੈ ਨਾ ਉਹ ਬ੍ਰਹਮ ਕੇ ਗੁਣ ਨਹੀਂ ਹੈ ਜੇ ਗੁਣ ਹੋ ਜਾਏ ਤਾਂ ਗੁਣੀ ਗੁਣ ਭਾਵ ਹੋ ਜਾਏਗਾ ਗੁਣਗੁਣੀ ਭਾਵ ਹੋ ਜਾਏਗਾ ਤੇ ਉਹ ਅਲੱਗ ਅਲੱਗ ਹੋ ਜਾਏਗੇ ਕਿ ਗੁਣ ਕਦੀ ਹੈ ਕਦੀ ਨਹੀਂ ਹੈ ਕਦੀ ਘੜਾ ਹਰਾ ਥੋੜੀ ਦੇਰ ਨੂੰ ਰੰਗ ਉੱਡ ਗਿਆ ਲਾਲ ਹੋ ਜਾਏਗਾ ਕਦੀ ਨਹੀਂ ਹੈ ਤੇ ਜਿਹੜਾ ਸਰੂਪ ਹੈ ਉਸ ਤੋਂ ਥੋੜੀ ਬੰਦਾ ਦੌੜ ਜਾਏਗਾ ਉਹਨੇ ਸਦਾ ਹੀ ਰਹਿਣਾ ਇਸ ਲਈ ਜਿਹੜਾ ਇਹ ਬ੍ਰਹਮ ਦੇ ਹੈ ਕਿਹੜੇ ਹੈ ਸਤ ਚਿੱਤ ਆਨੰਦ ਇਹ ਗੁਣ ਨਹੀਂ ਹੈ ਇਹ ਸਤ ਚਿੱਤ ਆਨੰਦ ਬ੍ਰਹਮ ਕਾ ਸਰੂਪ ਹੈ ਠੀਕ ਹੈ ਨਾ ਔਰ ਇਸ ਸਤ ਆਦਿਕ ਪਦੋਂ ਕੇ ਵਾਕੇ ਅਰਥ ਕਾ ਭੇਦ ਪੂਰਵ ਕਥਨ ਕਰ ਆਏ ਹੈ ਪਹਿਲਾਂ ਦੱਸ ਦਿੱਤਾ ਜਾਂ ਤੇ ਤਿੰਨ ਸਤ ਆਦਿਕ ਪਦੋਂ ਵਿਸ਼ੇ ਪ੍ਰਿਆਇਤਾ ਵੀ ਹੋਵੇ ਨਹੀਂ ਦੇਖ ਲਓ ਸੱਤ ਕੀ ਕਹਿ ਰਹੇ ਹਾਂ ਫਿਰ ਹਾਂ ਆਗੇ ਆਗੇ ਪੜ੍ਹੋ ਨਾ ਹਾਂ ਕੀ ਮਤਲਬ ਬਈ ਇੱਕ ਸ਼ਬਦ ਦੇ ਦੋ ਅਰਥ ਨਹੀਂ ਹੁੰਦੇ ਘੜਾ ਕਹਿ ਚਾਹੇ ਪਾਣੀ ਕਹਿ ਦੋ ਚਾਹੇ ਜਲ ਕਹਿ ਦੋ ਚਾਹੇ ਆਪ ਕਹਿ ਦੋ ਸੰਸਕ੍ਰਿਤ ਚ ਆਪਾ ਕਹਿੰਦੇ ਹਾਂ ਤੇ ਉਹ ਜਿਹੜੇ ਦਸਕ ਨੂੰ ਰਹੇ ਸਾਰੇ ਸ਼ਬਦ ਪਾਣੀ ਨੂੰ ਦੱਸ ਰਹੇ ਆ ਇਹ ਕਿਹੜੇ ਸ਼ਬਦ ਹੋ ਗਏ ਪ੍ਰਾਇਵਾਚੀ ਸ਼ਬਦ ਹੋ ਗਏ ਇਹ ਜਲ ਦੇ ਸ਼ਬਦ ਪ੍ਰਾਇਵਾਚੀ ਹੋ ਗਏ ਬ੍ਰਹਮ ਨੂੰ ਬ੍ਰਹਮ ਕਹਿ ਲਓ ਚਾਹੇ ਭੂਮਾ ਕਹਿ ਲਓ ਤੇ ਬ੍ਰਹਮ ਔਰ ਭੂਮਾ ਇਹ ਆਪਸ ਵਿੱਚ ਪ੍ਰਾਇਵਾਚੀ ਸ਼ਬਦ ਹੈ ਠੀਕ ਹੈ ਨਾ ਜਿਹੜਾ ਸੱਤ ਹੈ ਉਹੀ ਚੇਤਾ ਹੈ ਉਹੀ ਆਨੰਦ ਹੈ ਠੀਕ ਹੈ ਨਾ ਅਬ ਤਾਂ ਲਕਸ਼ਣ ਵਾਕੇ ਵਿਸ਼ੇਸ਼ ਸਥਿਤ ਸੱਤ ਆਦਿਕ ਪਦੋਂ ਕੇ ਪ੍ਰਯੋਜਨ ਕਾ ਨਿਰੂਪਣ ਕਰੇ ਹੈ ਆਪ ਜਿਹੜੇ ਲਕਸ਼ਣ ਵਿੱਚ ਦੇ ਨਾ ਸੱਤ ਚਿੱਤ ਉਹਨਾਂ ਦਾ ਹੁਣ ਪ੍ਰਯੋਜਨ ਦੱਸੇਗੇ ਤਾਂ ਸੱਤ ਬ੍ਰਹਮ ਇਤਨਾ ਮਾਤਰ ਹੀ ਜੋ ਬ੍ਰਹਮ ਕਾ ਸਰੂਪ ਲਕਸ਼ਣ ਕਰਦੇ ਖਾਲੀ ਇੰਨਾ ਹੀ ਕਹਿੰਦੇ ਬ੍ਰਹਮ ਸੱਤ ਹੈ ਠੀਕ ਹੈ ਨਾ ਖਾਲੀ ਇੰਨਾ ਹੀ ਕਰਦੇ ਤਾਂ ਨਿਆਇਕੋ ਨੇ ਅੰਗੀਕਾਰ ਕਰੀ ਜਾਂ ਸੱਤਾ ਜਾਤੀ ਹੈ ਇਸ ਵਿਸ਼ੇ ਤਾਂ ਲਕਸ਼ਣ ਕੀ ਅਤੀ ਵਿਆਪਤੀ ਹੋਤੀ ਸੱਤਾ ਜਾਤੀ ਨਿਤ ਮੰਨਦੇ ਆ ਨਾ ਉਹ ਨਿਆਏ ਵਾਲੇ ਨਿਆਏ ਵਾਲੇ ਕਈ ਪਦਾਰਥ ਨਿਤ ਮੰਨਦੇ ਆ ਉਹ ਕਹਿ ਰਹੇ ਆ ਪ੍ਰਿਥਵੀ ਜਲ ਔਰ ਤੇਜ ਇਹ ਇਹਨਾਂ ਦੇ ਪਰਮਾਣੂ ਨਿਤ ਹੈ ਜਦੋਂ ਪਰਲੇ ਹੋ ਜਾਏਗੀ ਇਹ ਪਰਮਾਣੂ ਰੂਪ ਹੋ ਜਾਣਗੇ ਤਿੰਨ ਔਰ ਵਾਜੂ ਚਾਰ ਔਰ ਆਕਾਸ਼ ਜਿਹੜਾ ਹੈ ਇਹ ਸਰੂਪ ਸੇ ਨਿਤ ਹੈ ਇਹ 'ਚ ਇਹ 'ਚ ਕੋਈ ਇਹ ਨਸ਼ਟ ਨਹੀਂ ਹੁੰਦਾ ਮਤਲਬ ਹੈ ਨਾ ਨਾ ਏਦਾਂ ਥੋੜ੍ਹੀ ਆ ਜਦੋਂ ਤੁਸੀਂ ਸ਼ੁਕਤੀ ਗਾੜ ਨਿੰਦਰਾ 'ਚ ਸੌ ਜਾਂਦੇ ਜੇ ਉਦੋਂ ਆਕਾਸ਼ ਦਿਖਾਈ ਦਿੰਦਾ ਲੈ ਨਹੀਂ ਹੋਇਆ ਉਹ ਨਿਆਏ ਵਾਲਾ ਨਿਤ ਮੰਨਦੇ ਉਹਨੇ ਨਾ ਹਵਾ ਖਾਲੀ ਆਕਾਸ਼ ਨੂੰ ਆਕਾਸ਼ ਜਿਹੜਾ ਉਹ ਨਿਤ ਹੈ ਬਾਕੀ ਚਾਰ ਬੂਤ ਪ੍ਰਮਾਣੂ ਰੂਪ ਚ ਨਿਤ ਹੈ ਉਹ ਜਦੋਂ ਪਰਲੇ ਹੁੰਦੀ ਪ੍ਰਮਾਣੂ ਰੂਪ ਹੋ ਜਾਂਦੇ ਆ ਜਾਂਦੇ ਕਿਤੇ ਨੀ ਇੱਥੇ ਘੁੰਮਦੇ ਰਹਿੰਦੇ ਆ ਆਕਾਸ਼ ਵਿੱਚ ਹੀ ਆਕਾਸ਼ ਵੀ ਨਿਤ ਹੈ ਦਿੱਕ ਵੀ ਨਿਸ਼ਚੈ ਹੈ ਮਨ ਵੀ ਨਿਤ ਹੈ ਐਸੇ ਕਈ ਪਦਾਰਥ ਨਿਤ ਮੰਨਦੇ ਨਿਆਏ ਵਾਲੇ ਜੇ ਨਿਤ ਹੋਵੇ ਤਾਂ ਸੁਸ਼ੁਪਤੀ ਵਿੱਚ ਵੀ ਆਕਾਸ਼ ਦਿਸਣਾ ਚਾਹੀਦਾ ਫਿਰ ਉਦੋਂ ਲੈ ਨੀ ਹੋ ਜਾਂਦਾ ਤੇ ਜਦੋਂ ਸੁਸ਼ੁਪਤੀ ਚ ਲੈ ਹੋ ਜਾਏਗਾ ਤੇ ਪਰਲੇ ਚ ਵੀ ਹੋ ਜਾਏਗਾ ਫਿਰ ਪਰਲੇ ਦਾ ਸੁਸ਼ੁਪਤੀ ਦਾ ਕੀ ਭੇਜਦਾ ਕੁਛ ਵੀ ਨੀ ਤਾਂ ਬਸ ਕਰੇ ਤਾਂ ਲਕਸ਼ਣ ਲਕਸ਼ ਬ੍ਰਹਮ ਕੂ ਇਹੀ ਹੈ ਨਾ ਤਾਂ ਲਕਸ਼ ਬ੍ਰਹਮ ਕੂ ਜੜਪਣੇ ਕੀ ਪ੍ਰਾਪਤੀ ਹੋਤੀ ਜੇ ਕੀ ਕਹਿੰਦੇ ਖਾਲੀ ਸੱਤ ਬ੍ਰਹਮ ਇਤਨਾ ਹੀ ਕਹਿ ਦਿੰਦੇ ਠੀਕ ਹੈ ਨਾ ਤੇ ਫਿਰ ਬ੍ਰਹਮ ਕੀ ਹੋ ਜਾਂਦਾ ਜੜ ਹੋ ਜਾਂਦਾ ਹਾਂ ਕਿਉਂ ਖਾਲੀ ਸੱਤ ਬ੍ਰਹਮ ਹੈ ਤੇ ਲੈ ਕੇ ਇਹਦੇ ਵਿੱਚ ਹੋਊਗਾ ਸ੍ਰਿਸ਼ਟੀ ਕਿਸੇ ਹੋਰ ਵਿੱਚ ਠੀਕ ਹੈ ਨਾ ਤਾਂ ਦੋਸ਼ ਕੇ ਨਿਵਿਰਤੀ ਕਰਨ ਵਾਸਤੇ ਤਾਂ ਲਕਸ਼ਣ ਵਿਸ਼ੇ ਗਿਆਨ ਜਹ ਪਦ ਕਥਨ ਕਰਿਆ ਤਾਂ ਸੱਤਾ ਜਾਤੀ ਵਿਸ਼ੇ ਗਿਆਨ ਰੂਪ ਤਾਂ ਹੈ ਨਹੀਂ ਜਾਂ ਤੇ ਤਾਂ ਸੱਤਾ ਵਿਸ਼ੇ ਤਾਂ ਲਕਸ਼ਣ ਕੀ ਅਤੀ ਵਿਆਪਤੀ ਹੋਵੇ ਨਹੀਂ ਤਥਾ
ਇਸ ਗਿਆਨ ਨੇ
ਅਲੱਗ ਕਰਤਾ ਠੀਕ ਹੈ ਬ੍ਰਹਮ ਵਿਸ਼ੇ ਵੀ ਜੜਪਣਾ ਹੋਵੇ ਨਹੀਂ ਇਸ ਲਈ ਬ੍ਰਹਮ ਵਿਸ਼ੇ ਵੀ ਜੜਪਣਾ ਨਹੀਂ ਆਏਗਾ ਕਿੰਵਾ ਗਿਆਨਮ ਬ੍ਰਹਮ ਇਤਨਾ ਮਾਤਰ ਹੀ ਜੋ ਬ੍ਰਹਮ ਕਾ ਲਕਸ਼ਣ ਕਰਤੇ ਖਾਲੀ ਇੰਨਾ ਹੀ ਕਹਿ ਦੇ ਬ੍ਰਹਮ ਜਿਹੜਾ ਗਿਆਨ ਸਰੂਪ ਹੈ ਠੀਕ ਹੈ ਨਾ ਤੇ ਫਿਰ ਕੀ ਹੁੰਦਾ ਤੋ ਨਿਆਇਕੋ ਨੇ ਅੰਗੀਕਾਰ ਕਰਿਆ ਜੋ ਆਤਮਾ ਕਾ ਗਿਆਨ ਗੁਣ ਹੈ ਤਾਂ ਕਿ ਵਿਸ਼ੇ ਤਾਂ ਲਕਸ਼ਣ ਕੀ ਅਤੀ ਵਿਆਪਤੀ ਹੋਤੀ ਨਿਆਏ ਵਾਲੇ ਕੀ ਮੰਨਦੇ ਆ ਉਹ ਆਂਦੇ ਆਤਮਾ ਦੇ ਵਿੱਚ ਗਿਆਨ ਗੁਣ ਉਤਪੰਨ ਹੁੰਦਾ ਹੈ ਗਿਆਨ ਸਰੂਪ ਆਤਮਾ ਨਹੀਂ ਹੈ
ਉਤਪੰਨ ਹੁੰਦਾ
ਉਹ ਨਿਆਏ ਵਾਲੇ ਮੰਨਦੇ ਕਦੋਂ ਉਤਪੰਨ ਹੁੰਦਾ ਜਦੋਂ ਮਨ ਕਾ ਔਰ ਆਤਮਾ ਦਾ ਸੰਯੋਗ ਹੋਏਗਾ ਮਤਲਬ ਆਤਮਾ ਦੇ ਵਿੱਚ ਮਨ ਲੈ ਹੋ ਗਿਆ ਤਾਂ ਫਿਰ ਗਿਆਨ ਗੁਣ ਉਤਪੰਨ ਹੋਏਗਾ ਉਹ ਨਿਆਏ ਵਾਲੇ ਇਹ ਕਹਿੰਦੇ ਆ ਠੀਕ ਹੈ ਨਾ ਉਹ ਕਹਿ ਰਹੇ ਜੇ ਉਤਪੰਨ ਹੋਏਗਾ ਸਿਧਾਂਤੀ ਕਹਿੰਦੇ ਆ ਤਾਂ ਫਿਰ ਨਸ਼ਟ ਵੀ ਹੋ ਜਾਊਗਾ ਜਿਹੜੀ ਉਤਪੱਤੀ ਵਾਲੀ ਜਿਹੜੀ ਚੀਜ਼ ਉਹਨੇ ਨਾਸ਼ ਵੀ ਹੋਣਾ ਤੇ ਫਿਰ ਜਿਹੜਾ ਮੁਕਤ ਹੋ ਗਿਆ ਉਹ ਥੋੜ੍ਹੀ ਦੇਰ ਨੂੰ ਫਿਰ ਉਹ ਬੰਧਨ 'ਚ ਪੜ ਜਾਏਗਾ ਉਹ ਫਿਰ ਜੀਵ ਬਣ ਜਾਏਗਾ ਠੀਕ ਹੈ ਨਾ ਤਾਂ ਲਕਸ਼ ਬ੍ਰਹਮ ਕੂ ਅਨਿਤਪਣਾ ਤਥਾ ਅਪੁਰਸ਼ਾਰਥਪਣਾ ਪ੍ਰਾਪਤ ਹੋਏਗਾ ਪੁਰਸ਼ਾਰਥ ਦੀ ਫਿਰ ਜ਼ਰੂਰਤ ਨਹੀਂ ਅਪੁਰਸ਼ਾਰਥਪਣਾ ਹੋ ਗਿਆ ਤਾਂ ਦੋਸ਼ ਕੇ ਨਿਵਿਰਤੀ ਕਰਨ ਵਾਸਤੇ ਤਾਂ ਲਕਸ਼ਣ ਵਿਸ਼ੇ ਆਨੰਦ ਜਹਿ ਪਦਨ ਕਥਨ ਕਰਿਆ ਤਾਂ ਆਨੰਦ ਗੁਣ ਵਿਸ਼ੇ ਆਨੰਦ ਰੂਪ ਤਾਂ ਹੈ ਨਹੀਂ ਜਾਂ ਤੇ ਤਾਂ ਗਿਆਨ ਗੁਣ ਵਿਸ਼ੇ ਤਾਂ ਲਕਸ਼ਣ ਕੀ ਅਤੀ ਵਿਆਪਤੀ ਹੋਵੇ ਨਹੀਂ ਤਥਾ ਤਾਂ ਲਕਸ਼ ਬ੍ਰਹਮ ਕੂ ਅਪੁਰਸ਼ਾਰਥ ਅਪੁਰਸ਼ਾਰਥ ਰੂਪਤਾ ਵੀ ਹੋਵੇ ਨਹੀਂ ਕਿੰਵਾ ਆਨੰਦੋ ਬ੍ਰਹਮ ਇਤਨਾ ਮਾਤਰ ਹੀ ਜੋ ਬ੍ਰਹਮ ਕਾ ਲਕਸ਼ਣ ਕਰਦੇ ਖਾਲੀ ਆਨੰਦ ਕਹਿ ਦਿੰਦੇ ਬ੍ਰਹਮ ਆਨੰਦ ਸਰੂਪ ਹੈ ਠੀਕ ਹੈ तो विषया जन्य सुख विषय तां लक्षण की अति व्याप्ति हो जाती। आनंद तो विषय दे विच भी है, पांच विषय जड़े है केड़े, शब्द स्पर्श रूप रस गंध, ये जो विषय है इन्हां विच आनंद है, इन्हां विच इन्हां दे नाल ब्रह्म दी लक्षण दी अति व्याप्ति हो जाती। तो इन्हां दे नाल अति व्याप्ति ना हो जाए उन्हूं कट्टण वास्ते की क्या, और तां लक्ष ब्रह्म को जड़पणा भी प्राप्त होता, तां दोष की निवृत्ति करने वास्ते तां लक्षण विषय ज्ञान जह पद कथन करिया है। तां विषय सुख विषय ज्ञान रूपता है नहीं, जेडे विषय है संसार दे वो सुख स्वरूप ते लग रहे हैं पर ज्ञान रूप नहीं है, हो सकता ज्ञान को नष्ट भी कर दें। जाते तां के विषय अति व्याप्ति होवे नहीं, तां लक्ष ब्रह्म को जड़पणा भी होता होवे नहीं, और तां लक्ष ब्रह्म के अनित्यपणे की निवृत्ति करने वास्ते सत्य जह पद कथन करिया है। इस प्रकार के प्रयोजन वाले होने ते सत आदिक तीनों पद सार्थक हैं। जाते सत्य ज्ञान आनंद जह तीनों धर्म मिलके ब्रह्म का स्वरूप लक्षण होवे है, ते तीनों मिल करके ब्रह्म का स्वरूप लक्षण। बस जी, अब शंका कल करेंगे। शंका तो चलेगा ना, चलो ठीक है, चलो
समाधान ही करो। हाँ।